ਸ਼ਾਮ ਦਾ ਵੇਲਾ ਤੱਕਿਓ ਉਹ ਦੁਨੀਆਂ ਦੇ ਲੋਕੋ ਕਦੀ ਆਪਣੇ ਸੀਨੇ ਤੇ ਹੱਥ ਰੱਖ ਕੇ ਦੇਖੋ ਕਹਿਣਾ ਬਹੁਤ ਸੌਖਾ ਹੈ ਕੋਈ ਪਤਾ ਨਹੀਂ ਕਿ ਛੋਟੇ ਮੇਰੇ ਪੁੱਤਰ ਕਿਹੜੀ ਥਾਂ ਤੇ ਨੇ ਕੋਈ ਪਤਾ ਨਹੀਂ ਕਿ ਬੁੱਢੜੀ ਮਾਂ ਦਾ ਵਸੇਬਾ ਕਿੱਥੇ ਵੇ ਕੋਈ ਪਤਾ ਨਹੀਂ ਕਿ ਮੇਰੇ ਪਿਆਰੇ ਸਿੱਖ ਕਿੱਥੇ ਨੇ ਸ਼ਾਮ ਦਾ ਵੇਲਾ ਹੈ ਹਜ਼ੂਰ ਕਲਗੀਧਰ ਸੱਚੇ ਪਾਤਸ਼ਾਹ ਕਈ ਦਿਨਾਂ ਦੇ ਥੱਕੇ ਟੁੱਟੇ ਸਿੱਖ ਭੁੱਖੇ ਸਿੱਖ ਅੱਜ ਉਹਨਾਂ ਨੇ ਆਪਣਾ ਰਹਿਣ ਬਸੇਰਾ ਚਮਕੌਰ ਦੀ ਗੜੀ ਵਿੱਚ ਰਾਤ ਨੂੰ ਕਰਨਾ ਸਹਿਬ ਕਿਰਪਾਲੂ ਜੀ ਨੇ ਅੱਜ ਆਪਣਾ ਕਮਰ ਕਸਾ ਖੋਲਿਆ ਗੁਰੂ ਕੇ ਸਿੱਖੋ ਸ਼ਾਮ ਦਾ ਵੇਲਾ ਹੈ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ ਕਿਉਂਕਿ ਮੇਰੇ ਗੁਰੂ ਨੇ ਬਾਣੀ ਦਾ ਲੜ ਨਹੀਂ ਛੱਡਿਆ ਐ ਗੁਰੂ ਕੇ ਸਿੱਖਾਂ ਜਿੱਦਣ ਤੇਰੇ ਅੰਦਰੋਂ ਸ਼ਬਦ ਚਲਾ ਗਿਆ ਬਾਣੀ ਚਲੀ ਗਈ ਸੱਚ ਜਾਣੀ ਬਾਣੀ ਦਾ ਜਾਣਾ ਹੀ ਤੇਰੇ ਪਤਨ ਦਾ ਕਾਰਨ ਬਣੇਗਾ ਸਾਹਿਬ ਕਿਰਪਾਲੂ ਨੇ ਸ਼ਾਮ ਦੇ ਵੇਲੇ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਮਿਲ ਕੇ ਕੀਤਾ ਉਸ ਵੇਲੇ ਕੋ ਜੋ ਕੁਛ ਸ਼ਕਨ ਨੂੰ ਮਿਲਿਆ ਸੁੱਕਾ ਮਿੱਸਾ ਅੱਜ ਕਈ ਦਿਨਾਂ ਬਾਅਦ ਮਿਲਿਆ ਹੁਣ ਆਖਰ ਪਿਆਰੇ ਭਾਈ ਦਇਆ ਸਿੰਘ ਨੇ ਪਿਆਰੇ ਭਾਈ ਧਰਮ ਸਿੰਘ ਨੇ ਸਿੱਖਾਂ ਦੇ ਅੰਦਰ ਦੀ ਇਹ ਭਾਵਨਾ ਹੈ ਕਿ ਮੇਰੇ ਕਲਗੀ ਵਾਲਿਆ ਕਦੀ ਸੋਹਣਿਆ ਗਲੀਚਿਆਂ ਤੇ ਕਦੀ ਸੋਹਣਿਆ ਆਸਣਾ ਤੇ ਕਦੀ ਸੋਹਣਿਆ ਚੰਦੋਵਿਆਂ ਤੇ ਥੱਲੇ ਪੈਂਦਾ ਸੈਂ ਅੱਜ ਸਾਡੇ ਕੋਲ ਕੁਛ ਨਹੀਂ ਜਿਹੜੇ ਸਾਡੇ ਤਨ ਢੱਕਣ ਦੇ ਕੱਪੜੇ ਨੇ ਤੂੰ ਕਿਰਪਾ ਕਰ ਅਸੀਂ ਤੇਰਾ ਆਸਣ ਜ਼ਰੂਰ ਬਣਾਵਾਂਗੇ ਭਾਵੇਂ ਸਾਨੂੰ ਆਪਣੇ ਤਨ ਦੇ ਵਸਤਰ ਉਤਾਰ ਕੇ ਬਣਾਉਣਾ ਪਏ ਸ਼ਾਮ ਦਾ ਵੇਲਾ ਕਲਗੀ ਵਾਲੇ ਸੱਚੇ ਪਿਤਾ ਜੀ ਦਾ ਆਸਣ ਸਜਾਇਆ ਗਿਆ ਜਿਹੜੇ ਵਸਤਰ ਕੋਲ ਸਨ ਉਹਨਾਂ ਨੂੰ ਵਿਛਾ ਦਿੱਤਾ ਸਾਹਿਬ ਦੇ ਨਾਲ ਉਹਨਾਂ ਦੇ ਦੋ ਪੁੱਤਰਾਂ ਦਾ ਸਾਹਿਬਜ਼ਾਦਿਆਂ ਦਾ ਆਸਣ ਲਾ ਦਿੱਤਾ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਨੂੰ ਬੇਨਤੀ ਕੀਤੀ ਦਾਤਾ ਜੀ ਕਿ ਅੱਜ ਰਾਤ ਤੁਸੀਂ ਵਿਸ਼ਰਾਮ ਕਰੋ ਕਿੰਨੇ ਦਿਨ ਹੋ ਗਏ ਨੇ ਬਰਫੀਲੀਆਂ ਰਾਤਾਂ ਝਾਕਦੇ ਰਹੇ ਹਾਂ ਸਾਹਿਬ ਕਿਰਪਾਲੂ ਦੇ ਦਾਤੇ ਤੇ ਅੱਜ ਵੱਖਰਾ ਨੂਰ ਸੀ ਚਿਹਰੇ ਤੇ ਹਜ਼ੂਰ ਨੇ ਕਿਹਾ ਪਿਆਰੇ ਦਇਆ ਸਿੰਘ ਕੋਈ ਨਹੀਂ ਜਿਵੇਂ ਕਰਤਾਰ ਨੂੰ ਪਾਉਂਦਾ ਤੇ ਦੋ ਭਰਾ ਸਨ ਗੁਰੂ ਕੇ ਸਿੱਖੋ ਇਹਨਾਂ ਦੋ ਭਰਾਵਾਂ ਦਾ ਨਾਂ ਸੀ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਕਈਆਂ ਨੇ ਦਿੱਤਾ ਮਦਨ ਸਿੰਘ ਤੇ ਕਾਠਾ ਸਿੰਘ ਇਹਨਾਂ ਦੋਵਾਂ ਨੇ ਉੱਠ ਕੇ ਕਿਹਾ ਸਤਿਗੁਰੂ ਸਾਨੂੰ ਕੋਈ ਨੀਂਦ ਨਹੀਂ ਆਉਂਦੀ ਪਈ ਕਿਰਪਾਲੂ ਦਾਤਾ ਜੀ ਅੱਜ ਤੇਰੇ ਚਰਨਾਂ ਵਿੱਚੋਂ ਅਸੀਂ ਇੱਕ ਦਾਤ ਮੰਗਣੀ ਚਾਹੁੰਦੇ ਹਾਂ ਹਜ਼ੂਰ ਨੇ ਪੁੱਛਿਆ ਕੀ ਕਹਿਣ ਲੱਗੇ ਸਾਰੇ ਸਿੱਖ ਆਰਾਮ ਕਰਨ ਸਾਰੀ ਰਾਤ ਜਾ ਕੇ ਅਸੀਂ ਦੋਨੋਂ ਦੋਵੇਂ ਭਰਾ ਚਮਕੌਰ ਦੀ ਗੜੀ ਦੇ ਦਰਵਾਜ਼ੇ ਦਾ ਪਹਿਰਾ ਦਿਆਂਗੇ ਬਸ ਜਾਗ ਕੇ ਪਹਿਰਾ ਦੇਣ ਦੀ ਜਾਤ ਦਾਤ ਸਾਨੂੰ ਦੇ ਦੇ ਗੁਰੂ ਕੇ ਸਿੱਖੋ ਸ਼ਾਮ ਦੇ ਵੇਲੇ ਰਹਿ ਰਾਸ ਦੇ ਪਾਠ ਤੋਂ ਬਾਅਦ ਸਾਹਿਬ ਦਾ ਆਸਣ ਸਿੱਖਾਂ ਨੇ ਤਿਆਰ ਕਰ ਦਿੱਤਾ ਅੱਜ ਤੱਕੋ ਇਹ ਸਿੱਖ ਕੌਮ ਉਸ ਪ੍ਰੀਤਮ ਦੀ ਚੋਜੀ ਪ੍ਰੀਤਮ ਦੀ ਖੇਡ ਨੂੰ ਤੱਕ ਕਿਵੇਂ ਉਹ ਭਾਣਾ ਪਿਆ ਮੰਨਦਾ ਹੈ ਉਹਨਾਂ ਦੇ ਸਾਹਿਬਜ਼ਾਦਿਆਂ ਦੇ ਆਸਣ ਲਾਏ ਪਿਤਾ ਦੇ ਕੋਲ ਪੁੱਤਰ ਪਾਏ ਪਿਆਰੇ ਭਾਈ ਦਇਆ ਸਿੰਘ ਹਜ਼ੂਰ ਦੇ ਕੋਲ ਪਏ ਸਨ ਇਧਰ ਥੱਲੇ ਸਿੱਖਾਂ ਨੇ ਕੀ ਕੀਤਾ ਘੋੜਿਆਂ ਦੀਆਂ ਕਾਠੀਆਂ ਲਾਈਆਂ ਕਾਠੀਆਂ ਦੇ ਥੱਲੇ ਜਿਹੜੇ ਕੱਪੜੇ ਵਿਛਾਏ ਸਨ ਉਹਨਾਂ ਜੀਰ ਨੂੰ ਆਪਣਾ ਇਹਨਾਂ ਨੇ ਵਿਛਾਉਣੇ ਬਣਾ ਲਿਆ ਬਿਸਤਰੇ ਬਣਾ ਲਿਆ ਕਾਠੀਆਂ ਨੂੰ ਸਰਾਣੇ ਬਣਾਇਆ ਜੀਨ ਵਿਛਾਈ ਥੱਲੇ ਕੱਪੜੇ ਵਿਛਾਏ ਤੇ ਜਿਹੜੇ ਕੋਈ ਇੱਕ ਅੱਧੀ ਚਾਦਰ ਸੀ ਕਿਸੇ ਦਾ ਕਮਰ ਕੱਸਾ ਸੀ ਤਨ ਤੇ ਲੈ ਕੇ ਸੌ ਗਏ ਉਹ ਕਹਿੰਦਾ ਦੇਖੋ ਤਾਰੇ ਟਿਮ ਟਮਾਉਂਦੇ ਨੇ ਖੂਣੀ ਹੱਸਦੀ ਪਈ ਏ ਕਿ ਸਵੇਰੇ ਪਤਾ ਨੀ ਕੀ ਵਾਪਰਨਾ ਹੈ ਪਰ ਖੂਣੀ ਦਾ ਮਾਲਕ ਗੁਰੂ ਕਲਗੀ ਵਾਲਾ ਸੱਚਾ ਪਾਤਸ਼ਾਹ ਕਹਿਣ ਲੱਗੇ ਸਾਰੇ ਸਿੱਖ ਕੋਕ ਸੁੱਤੇ ਪਏ ਨੇ ਤੇ ਕਲਗੀ ਵਾਲੇ ਵੱਲ ਝਾਤੀ ਮਾਰਨਾ ਪੁੱਤਰ ਕੋਲ ਨੇ ਪਿਆਰੇ ਭਾਈ ਦਇਆ ਸਿੰਘ ਕੋਲ ਨੇ ਤੇ ਰਾਤ ਜਦੋਂ ਸਾਰੇ ਖਮੋਸ਼ ਹੋ ਗਏ ਤੇ ਚੌਂਕੜਾ ਮਾਰ ਕੇ ਬੈਠ ਗਏ ਹਜ਼ੂਰ ਨੇ ਆਪਣਾ ਚੌਂਕੜਾ ਮਾਰਿਆ ਦੋਨੋਂ ਨੇਤਰ ਅੱਧ ਮੀਟੇ ਨੇ ਪੁੱਤਰ ਕੋਲ ਸੁੱਤੇ ਨੇ ਤੇ ਚੌਂਕੜਾ ਮਾਰ ਕੇ ਬੈਠੇ ਥੋੜੀ ਥੋੜੀ ਆਵਾਜ਼ ਆਉਂਦੀ ਏ ਕਿ ਵਾਹਿਗੁਰੂ 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 ਤੀਮੀ ਤੀਮੀ ਆਵਾਜ਼ ਤੋਂ ਬਾਅਦ ਇੱਕੋ ਦਮ ਤੱਕਿਆ ਉੱਠ ਖਲੋਤੇ ਨੇ ਗੁਰੂ ਕੇ ਸਿੱਖੋ ਬਾਹਰ ਆਏ ਨੇ ਤੇ ਕੀ ਦੇਖਦੇ ਨੇ ਤਾਰੇ ਟਿਮ ਟਮਾਉਂਦੇ ਨੇ ਆਪਣੇ ਨੇਤਰਾਂ ਨਾਲ ਅਸਮਾਨ ਵੱਲ ਤੱਕਿਆ ਤੇ ਦੋਨੋਂ ਹੱਥ ਜੋੜ ਕੇ ਇੱਕ ਅਰਦਾਸ ਕੀਤੀ ਏ ਹੇ ਮੇਰੇ ਪਰਮਾਤਮਾ ਕਿ ਮੈਂ ਤੇਰਾ ਵਾਂ ਮੇਰੇ ਪੁੱਤਰ ਵੀ ਤੇਰੇ ਨੇ ਮੇਰੇ ਸਿੱਖ ਵੀ ਤੇਰੇ ਨੇ ਬਸ ਇੱਕ ਕਿਰਪਾ ਮੇਰੇ ਤੇ ਕਰੀ ਜਿਵੇਂ ਅੱਜ ਸੁੱਤਿਆਂ ਪੁੱਤਰਾਂ ਨੂੰ ਦੇਖ ਕੇ ਸੁੱਤਿਆਂ ਸਿੱਖਾਂ ਨੂੰ ਦੇਖ ਕੇ मैं केवल तेरी याद विच जुड़िया वा ते कल इन्हां दे टुकड़े चमकौर दे घड़ी तो बाहर देख के मैनू अंदर दा टिका ते गुरु सिमरन दी दात दे दे। मैं कुछ नहीं मंगदा, मेरे अंदर दी अडोलता मैनू दे। उथे जेड़े शब्द ने मैं कहना सीने नू चीर जांदे ने। कहन लगे कुछ लेट गए खाक पे जी पोश बिछा कर। जी पोश दा अर्थ मैं कर चुकिया के घोड़िया दियां काठियां ते थले पाए हुए कपड़े। लेट गए कुछ लेट गए खाक पे जी पोश बिछा कर। पहरा देने लगे कई तलवार उठाकर। गोविंद भी शब वास हुए खेमे में जाकर। देखा तो वहां बैठे हैं गर्दन को झुकाकर। उथे गर्दन झुकाई अफसोस विच नहीं भाने विच। देखा तो वहां बैठे हैं गर्दन को झुकाकर। वाहिगुरु 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 है निकलता खी तू ही तू ही तू है मुंह से निकलता। जब डेढ़ घड़ी रात गुजरी जिक्रे खुदा में खेमे से निकल आए सरकार खवा में। कदमों से टहलते थे मगर दिल था दुआ में। बोले ऐ खुदावंद खुश हूँ तेरी रजा में। ते देखो गुरु दा सुपना किए करतार से कहते थे गोया रूबरू होकर। कल जाऊंगा मैं चमकौर से सुरखरू होकर। करतार से कहते थे गोया रूबरू होकर। कल जाऊंगा मैं चमकौर से सुरखरू होकर। मैं तेरा हूँ मेरे बच्चे भी तेरे खै मौला। थे तेरे खै तेरे रहेंगे तेरे दाता। जिस हाल में रखे वही खाल है हच्छा। जुज शुक्र के आने का जुबान पर नहीं शिकवा। मैनू जिस तरह रखे मैं तेरे भाणे नू मनागा। कृपा करी मेरे लबां विचो शुक्र ता निकले पर मेरी जबान विचो कदी शिकवे दे शब्द ना निकल। कहिंदे ने पहला तू ही गाउंदे रहे ते मैं सोचना दाता एही ता इक अंदर दी सुरत चुभी है के जेड़ी तेरी सुरत ना ता वेखो सी भावे विचित्र नाटक विच पढ़ने आ के चुभी रही सुरत प्रभ चरणन में। पर गुरु के सिखो ओ सुरत पिता दा सीस वेख के भी नहीं खिंडी। ओ सुरत आनंदपुर तो निकल के परिवार विछोड़े वेले भी नहीं खिंडी। ते ओ सुरत पुत्रां ते सिखां नू भुखियां देख के भी नहीं खिंडी। क्यों क्योंकि इस सुरत दे मालक ने कदी पौंटा साहिब दी धरती ते जेड़े तू ही दे गीत अलापे सन। मैं सोचना उदन ते सारे सुख सन। पुत्र तेरे कुल सी बाबा अजीत सिंह। तेरे कुल कवि सन दाता। तेरे कुल महल सन। तेरे कुल अनेका सुख सन। अज ता चमकौर दी घड़ी विच कोई सुख नहीं पर हां तेरे कुल तू ही दी धुनी ओ है जेड़ी पौंटा साहिब दी धरती विच सुख विच भी तेरे कोल सी। उते साहिब ने कदी लोर विच आके गया सी के जमी तू ही जमा तू ही मकी तू ही मकां तू ही अपू तू ही अपै तू ही अछू तू ही अछै तू ही। ते छे घंटे कली तू ही दी रात लाई। जे अत दे सुख विच तू नहीं भुलिया ते अज दे दुख विच सुरत किवें खिंड जाएगी। हजूर ने अरदास तो बाद की तकिया के दोनों सिख भाई मदन सिंह ते भाई काठा सिंह हजूर नु देखिया के दाता जी रात नु बार ए किवें टहलदे पए ने। कोल आके भाई मदन सिंह ने बेनती कीती सतगुरु के आप रात नु इस वेले क्यों। ते इको इशारा कीता अखां किसे गंभीरता भी जुड़िया सन। नेत्रां विच नूर दी एक झलक पैंदी पई सी। कहन लगे मदन सिंह खामोश। कोल होके एक बचन किया। कहन लगे एक काम कर दियो। देखो मैं कहना उस कवि ने किन्ना कु करुणा रस भरिया। कहन लगे रात तुसी मंग के सेवा लई सी के चमकौर दी घड़ी दे दरवाजे दी असी सेवा करनी है पर मैं तुहाडे तो कुछ नहीं मंगदा। चुप तुसी कर जो मेरे लाल जी बड़े थके हो। सवेरे बड़े लम्मे पेंडे ते चले जाना है ते अज रात तुसी दोनों भरा आराम कर। गुरु नु पता है के सवेरे पाना वापरना है। कहन लगे लाल जी के तुसी रात विश्राम करो। हजूर जी पैरा। कह लगे अज दी रात दा पहरा मैं सिंघां दा दियां। अज दी रात मैं सिखां दा पहरा दियांगा। दोनों इको दम कंब गए। तुसी कह लगे बोलो ना उची अज मेरे सिख कई दिनां दे थके डूंगी नींद भी सुते ने। अज रज के सौ लैंदे हो की पता है के कल नू इस तन नू नींद नसीब होनी है के नहीं। ओ ना क्या दाता जी ਜਿਵੇਂ ਤੁਹਾਡਾ ਹੁਕਮ ਤੇ ਪਰ ਜੇ ਤੁਸੀਂ ਕੱਲ ਦੀ ਸੇਵਾ ਸਿੱਖਾਂ ਵਿੱਚ ਲੈ ਲੋ। ਕਹਿਣ ਲੱਗੇ ਨਹੀਂ, ਕੱਲ ਕਿੰਨੇ ਦੇਖੀਏ ਮਦਨ ਸਿੰਘ, ਦੋਨਾਂ ਭਰਾਵਾਂ ਨੂੰ ਵਿਸ਼ਰਾਮ ਕਰਾ ਦਿੱਤਾ, ਅੱਜ ਤੱਕੋ ਗੁਰੂ ਕੇ ਸਿੱਖੋ। ਮੇਰਾ ਪ੍ਰੀਚੋਜੀ ਪ੍ਰੀਤਮ ਚਰਨਾਂ ਦਾ ਜੋੜਾ ਲਾ ਕੇ, ਐ ਖਾਲਸਾ ਦੇਖ ਇਹਨੂੰ ਅਤ ਕਥਨੀ ਨਾ ਸਮਝੀ। ਅੱਜ ਉਹ 40 ਸਿੱਖ ਨੇ ਜਿਹੜੇ ਪੁੱਤਰਾਂ ਦਾ ਮੋਹ ਛੱਡ ਕੇ, ਜਿਹੜੇ ਭੈਣਾਂ ਦਾ ਪਿਆਰ ਛੱਡ ਕੇ, ਜਿਹੜੇ ਮਾਂ ਬਾਪ ਦੀ ਡੰਗੋਰੀ ਬੁਢੇਪੇ ਵਿੱਚ ਬਸਣਾ ਸੀ ਉਹ ਡੰਗੋਰੀ ਛੱਡ ਕੇ ਅੱਜ ਕਲਗੀ ਵਾਲੇ ਦੇ ਪਿੱਛੇ ਮੌਤ ਵਰਨ ਆਏ ਨੇ। ਕੌਣ ਤੁਰਦਾ ਕਿਸੇ ਪਿੱਛੇ ਮਰਨ ਲਈ? ਅੱਜ ਮੇਰਾ ਗੁਰੂ ਰਾਤ ਜਾ ਕੇ ਉਹਨਾਂ ਦੀ ਸੇਵਾ ਕਰੇਗਾ। ਸਾਹਿਬ ਕਿਰਪਾਲੂ ਜੀ ਸਿੱਖਾਂ ਦੇ ਕੋਲ ਆਏ, ਉਹ ਮੁਸਲਮਾਨ ਲਿਖਦਾ ਅੱਲਾ ਯਾਰ ਖਾਂ ਜੋਗੀ ਕਿ ਮੇਰੇ ਦਾਤਾ ਜੀ ਨੇ ਕੀ ਤੱਕਿਆ ਕਿ ਸਿੱਖਾਂ ਦੇ ਸਿਰ ਦੀਆਂ ਕੇਸਕੀਆਂ ਜਿਹੜੀਆਂ ਨੇ ਢਿੱਲੀਆਂ ਪੈ ਗਈਆਂ, ਕਈਆਂ ਦੇ ਕੇਸ ਜ਼ਮੀਨ ਤੇ ਨਾ ਲੱਗੇ ਨੇ। ਗੁਰੂ ਕੇ ਸਿੱਖੋ, ਸਾਹਿਬ ਕਿਰਪਾਲੂ ਜੀ ਨੇ ਕੀ ਕੀਤਾ? ਕਿਸੇ ਦੀ ਕੇਸਕੀ ਢਿੱਲੀ ਏ ਉਹਨੂੰ ਘੁੱਟ ਕੇ ਉਹਦੇ ਸਿਰ ਤੇ ਬੰਨਦੇ ਨੇ, ਕਿਸੇ ਦੇ ਤਨ ਤੇ ਕੱਪੜਾ ਨਹੀਂ। ਜਿਵੇਂ ਮਾਂ ਬੱਚਿਆਂ ਨੂੰ ਰਾਤ ਜਾ ਕੇ ਤਨ ਢੱਕਦੀ ਏ, ਉਹਨਾਂ ਦੇ ਤਨ ਨੂੰ ਢੱਕਦੇ ਪਏ ਨੇ। ਗੁਰੂ ਕੇ ਸਿੱਖੋ, ਉਹਨਾਂ ਦੇ ਕੇਸ ਝਾੜ ਕੇ ਜੂੜੇ ਬੰਨੇ, ਉਹਨਾਂ ਦੇ ਸਿਰ ਤੇ ਕੇਸਕੀਆਂ ਰੱਖੀਆਂ, ਉਹਨਾਂ ਦੇ ਸਿਰਾਣੇ ਘੋੜਿਆਂ ਦੀਆਂ ਕਾਠੀਆਂ ਤਰਤੀਬ ਨਾਲ ਠੀਕ ਕੀਤੀਆਂ। ਪਤਾ ਨੀ ਮੇਰੇ ਸਾਹਿਬ ਤੋਂ ਰਿਹਾ ਨਾ ਗਿਆ, ਪਹਿਲਾਂ ਸਿੱਖਾਂ ਦੇ ਹੱਥ ਦੇਖੇ ਕਿਰਪਾਨਾਂ ਚਲਾ ਚਲਾ ਕੇ ਖੱਤਾਂ ਤੇ ਡੂੰਘੇ ਜ਼ਖਮ ਸਨ, ਸਤਿਗੁਰੂ ਨੇ ਜ਼ਖਮ ਚੁੰਮੇ। ਮੈਂ ਕੁਰਬਾਨ ਜਾਵਾਂ ਉਹਨਾਂ ਹੱਥਾਂ ਤੋਂ ਜਿਹੜੇ ਇਮਾਨ ਨਾਲ ਗੁਰੂ ਦੀ ਸੇਵਾ ਵਿੱਚ ਰਹੇ। ਜਦੋਂ ਆਏ ਉਹਨਾਂ ਦੀਆਂ ਗਰਦਨਾਂ ਗਲੇ ਨਾਲ ਲਾ ਕੇ ਗਰਦਨਾਂ ਚੁੰਮੀਆਂ। ਉਹ ਗੁਰੂ ਕੇ ਸਿੱਖੋ, ਜਦੋਂ ਪੈਰਾਂ ਵਿੱਚ ਕੰਡੇ, ਪੈਰਾਂ ਵਿੱਚ ਜ਼ਖਮ, ਪੈਰਾਂ ਵਿੱਚ ਖੂਨ ਤੇ ਤੁਬਕੇ ਜੰਮੇ ਤੇ ਮੇਰੇ ਕਲਗੀ ਵਾਲੇ ਤੋਂ ਰਿਹਾ ਨਾ ਗਿਆ, ਉਹਨੇ ਸ਼ਹੀਦਾਂ ਦੇ ਪੈਰਾਂ ਨੂੰ ਵੀ ਆਪਣੇ ਲਬਾਂ ਦੇ ਨਾਲ ਚੁੰਮ ਲਿਆ, ਉਹਨੇ ਪੈਰ ਵੀ ਚੁੰਮੇ। ਹੁਣ ਇੱਥੇ ਮੈਂ ਇੱਕ ਅਰਜ਼ ਕਰਨੀ ਚਾਹਨਾ, ਇਹਨੂੰ ਅਤ ਕਥਨੀ ਨਹੀਂ, ਮੈਂ ਯਤਨ ਕਰਨਾ ਇਤਿਹਾਸ ਦੀ ਉਹ ਗੱਲ ਕਰਾਂ ਜਿਹਨੂੰ ਬਾਣੀ ਸਿੱਧ ਕਰੇ। ਅਸੀਂ ਕਹਾਂਗੇ ਲਓ ਜੀ ਇਹ ਤਾਂ ਵਧਾ ਕੇ ਗੱਲ, ਉਹ ਨਹੀਂ, ਉਸ ਕਵੀ ਨੇ ਤੇ ਵਧਾ ਕੇ ਕੀਤੀ ਹੋਵੇਗੀ। ਤੇ ਇਹਦੇ ਅਰਥ ਕੀ ਕਰੋਗੇ ਕਿ ਸੇਵ ਕਰੀ ਇਨੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਕਹਿੰਦੇ ਮੈਂ ਜੇ ਸੇਵਾ ਕਰਾਂ ਤੇ ਕੱਲੀ ਸਿੱਖਾਂ ਦੀ ਕਰਾਂ, ਮੈਨੂੰ ਤੁਹਾਡੀ ਸੇਵਾ ਤੋਂ ਬਿਨਾਂ ਹੋਰ ਕੋਈ ਚੰਗਾ ਲੱਗਦਾ ਨਹੀਂ। ਸੇਵ ਕਰੀ ਇਨੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ, ਅਰ ਆਨ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ ਕੋ। ਕਹਿਣ ਲੱਗੇ ਸਿੱਖੋ ਤੁਸੀਂ ਸੇਵਾ ਦੀ ਗੱਲ ਕਰਦੇ ਹੋ, ਮੇਰੇ ਘਰ ਦਾ ਤਨ, ਮੇਰੇ ਘਰ ਦਾ ਧਨ, ਮੇਰਾ ਆਪਣਾ ਮਨ, ਤੁਸੀਂ ਚਰਨਾਂ ਦੀ ਗੱਲ ਕਹਿੰਦੇ ਹੋ। ਜੇ ਮੇਰੇ ਸਿਰ ਦੀ ਲੋੜ ਪਏ ਮੈਂ ਸਿੱਖਾਂ ਦੇ ਪੈਰਾਂ ਵਿੱਚ ਆਪਣੇ ਸਿਰ ਰੱਖਾਂਗਾ, ਕਿਉਂਕਿ ਮੈਂ ਤਨ ਮਨ ਧਨ ਸਭ ਕੁਝ ਆਪਣੇ ਗੁਰਸਿੱਖਾਂ ਤੋਂ ਬਾਹਰ ਨਾ ਪਿਆ। ਮੈਂ ਕਹਿੰਦਾ ਕਿ ਕੱਲੇ ਕਲਗੀ ਤਰਦੇ ਨਹੀਂ, ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਿ ਇਹ ਉਹ ਗੁਰਸਿੱਖ ਨਹੀਂ ਜਿਨ੍ਹਾਂ ਬਾਰੇ ਗੁਰੂ ਅਰਜਨ ਦੇਵ ਕਹਿੰਦੇ ਨੇ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂੜ ਦੇਖਮ ਪਾਤੀ ਪੀ ਗਤ ਪਾਏ। ਕਿ ਅੱਜ ਉਹ ਸਿੱਖ ਨਹੀਂ ਜਿਨ੍ਹਾਂ ਬਾਰੇ ਬਾਬਾ ਕਹਿੰਦਾ ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਕਿ ਇਹ ਉਹ ਸਿੱਖ ਨਹੀਂ ਜਿਨ੍ਹਾਂ ਬਾਰੇ ਭਾਈ ਗੁਰਦਾਸ ਕਹਿੰਦੇ ਨੇ ਮੇਰੀ ਖੱਲੋ ਮੌਜੜੇ ਗੁਰਸਿੱਖ ਹਡਾਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਉੱਥੇ ਉਸ ਅਦੀਬ ਨੇ ਜਿਹੜੇ ਸ਼ਬਦ ਵਰਤੇ ਨੇ ਉਹ ਕਹਿੰਦਾ ਹੈ ਕਿ ਸਾਫੇ ਕਬੀ ਸਿੰਘੋਂ ਕੇ ਉਠਾਤੇ ਥੇ ਜ਼ਮੀਂ ਸੇ। ਸਾਫੇ ਦਾ ਅਰਥ ਸਿਰ ਦੀਆਂ ਕੇਸਕੀਆਂ, ਸਿੱਖਾਂ ਦੇ ਕੇਸਕੀਆਂ ਸਾਫਿਆਂ ਨੂੰ ਚੁੱਕਦੇ ਪਏ ਨੇ। ਸਾਫੇ ਕਦੀ ਸਿੰਘੋਂ ਕੇ ਉਠਾਤੇ ਥੇ ਜ਼ਮੀਂ ਸੇ, ਕੇਸ ਉਸਕੇ ਝਾੜੇ ਲਿਖਾਤ ਉਸਕੀ ਜ਼ਮੀਂ ਸੇ, ਸਰ ਠੀਕ ਕੀਏ ਸਰ ਕੇ ਹੂਵੇ ਬਾਲ ਸ਼ੀ ਜ਼ੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀ ਸੇ। ਅੱਗੇ ਉਹਨੇ ਖੋਕਾ ਲੈ ਕੇ ਗੱਲ ਕਹੀ, ਕਹਿੰਦਾ ਹਾਸ਼ਾ ਖੇ ਅੱਲਾ ਕਿਸੀ ਮੁਰਸ਼ਦ ਮੇਂ ਯੇ ਅਸਿਆਰ ਨਹੀਂ ਹੈ। ਕਹਿੰਦਾ ਕਿਸੇ ਵੀ ਪੈਗੰਬਰ ਵਿੱਚ ਆਪਣੇ ਭਗਤਾਂ ਲਈ ਇਹ ਪਿਆਰ ਨਹੀਂ ਜਿਹੜਾ ਕਲਗੀ ਵਾਲਾ ਸ਼ਹੀਦ ਹੋਣ ਵਾਲੇ ਸਿੰਘਾਂ ਲਈ ਪ੍ਰਗਟ ਕਰਦਾ ਪਿਆ। ਹਾਸ਼ਾ ਕਿਸੀ ਮੁਰਸ਼ਦ ਮੇਂ ਯੇ ਅਸਿਆਰ ਨਹੀਂ ਹੈ, ਜੇ ਪਿਆਰ ਕਿਸੀ ਪੀਰ ਮੇਂ ਜ਼ਿਨਹਾਰ ਨਹੀਂ ਹੈ। ਅਗਲੇ ਉਹਨੇ ਸ਼ਬਦ ਕਹਿ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਇਲ ਥਾ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇਂ ਮਰਨਾ, ਬਾਲੀ ਸੇ ਸ਼ਹੀਦੋ ਕੇ ਖੂਆ جب کے گزرنا کیتا کی چوما کبھی خلقوم دان چومنے بیٹھے جب گرو جی پہنتی آئے تو سنگوں کے چرن چومنے بیٹھے گرو کے سکھو سنگاں دے کیس جھاڑے سنگاں دے سر تے کیس کیاں بنیاں انہاں دے چرناں نوں پکڑیا سنگاں تو لنگ کے اپنے دونوں پتراں کول گئے اس درش نوں اس سجن نے بڑا کرمامئی ڈنگ نال پیش کیتا ہے کہندے نے بابا اجیت سنگھ تے بابا جوجھار سنگھ دونوں پتر زمین تے لیٹے نے پھر کیا تھے چار اکو دم پانی بچا کے جدو کرو تریا سا آنند پور تو چار لے کے آیا سا سرسا نے میرے دو کر دیتے چمکور نے میرے دو لے لینے نے پر پترو گھبرایو نا تواڈی شہادت تو بعد میں تواڈے لئی رب دے چرناں وچ ارداس کراں تھے چار ہو اب دو ہی سار یہ بھی نہ ہوں گے ہم صبر کریں گے اگر یہ بھی نہ ہوں گے پرماتما تیرا صبر میں شکر کراں گا جے اے بھی نہ ہون گے پھر اگے اگلا جڑا انہاں شیر کیا ہے ایک پتا دا اندر ہے اے نہ تکیو کہ میرا گرو کیول پتھر دی طرح کٹھور ہے تسی پتراں والے ہو او گرو کے سکھو جدا پتر چلا جائے موت ہو جائے اس ماں دے اندر نو پوچھ کے دیکھو دے تے کی واپر دی اوتھے کرپالو داتا جی نے کیا کہن لگے فرماتے تھے کل دونوں ہی پروان چڑھو گے دکھ پوگیں گے ہم خلد میں تم چین کرو گے دھوتے ہی شہر داگے جدائی ہمیں دو گے کہن لگے سپنے میں آ کے خبر کبھی باپ کی بھی لوگے کہ میرے بیٹا کہ سویرے اس وجود نے نہیں رہنا کدی سپنے میں چلکارا ملے گا تمہارے کھیڑ دیاں دا کدی سپنے میں چلوارا ملے گا پتا دے سامنے بیٹھیاں فرماتے تھے کل دونوں کی پروان چڑھو گے دکھ پوگیں گے ہم خلد میں تم چین کرو گے کھوتے ہی ساہر داگے جدائی ہمیں دے دو گے سپنے میں آ کے خبر کبھی باپ کی بھی لوگے اے میرے اجیت اخیر دے شبد سن ستیانو اے میرے اجیت اے میرے جوجار پیارے ہم کہتے ہیں کچھ سنتے ہو دلدار پیارے جو میں کہنا میرے بچے ہو تسی سن دے ہو رات لنگی ہے باپو نہیں ستا سکھاں دا گرو نہیں ستا سویرے امرت ویلے پنی رہنڑی ہوئیے آواز دے کے پتر اٹھائے نے پیارے پنج اٹھے نے نال مرجیوڑے اٹھے نے امرت ویلے دا دیوان سجیا ہے 22 دسمبر دا ادتی جنگ دنیا دا شروع ہون لگا ہے میں ادتی تاں کہن لگا کہ اس جنگ وچ سکھ تاں بچائے جان گے پر پتر سامنے کو کے شہید کرائے جان گے ادھر چار چبیرے زفر نامے دے مطابق 10 لاکھ دا اکٹھ سی جنہیں چمکور دی گڑی نو کہہ رہے ہیں صاحب کرپالو جی نے اس ویلے جڑے زفر نامے بھی شبد ورتے تے میں او بینتی کرنی چاہنا کیونکہ جنگ تو پہلا کچھ گھٹناواں واپریاں نے او شیر میں بعد وچ عرض کر دینا پہلی گھٹنا اے سی باہر ملکھیا ہے وزیر خان لاہور دا صوبہ ملیر کوٹلیے دے سجرے نوجوان لے کے آئے انہاں نے کہا ایک کام کرو ڈاکٹر لطیف لکھدا ہے کہ ایک ایلچی بھی اپنا بھیجیا او آیا انہیں آ کے کیا کہ گرو گوبند سنگھ نو میں لطیف دے شبد نے کہ تسی اپنے آپ نو سمرپت کر دیو تے انہیں کچھ غیر واجب جے شبد بولے جدو او کچھ انہیں پیڑے شبد بولے تے بابا اجیت سنگھ نے کرپان تولی تے ایلچی نو شبد کیسن چیتے رکھی ساڈے گھر تو ایلچی بن کے آیا ہے جے کتے تو مینو تھلے ٹکر گیوں پھر تیریاں میریاں گلاں ہون گیاں کوئی سمجھوتا نہیں ہن اپنے ملاپ میدان جنگ وچ ہون گے اوتھے جدو ایلچی واپس گیا پھر شاہی فوج نے پہاڑیاں نے انہاں نے سوچیا کہ گرو گوبند سنگھ نو اے کنے کو سکھ نے آپاں پوڑی لا کے پکڑ لینے ہاں گرو کے سکھو پہلا جڑا سجن سی پوڑی لا کے چڑھن لگا اے دا نام سی نار خان پوڑی لا کے چڑھیا اینے اتے گڑی دی دیوار تو سر اچا کڈیا کہ میں دیکھاں کنے سکھ نے کیویں پکڑ سکنے ہاں میرے کلگی والے نے ایدی اوپر والی کھوپڑی تکی جدو ایدیاں اکھاں دسیاں تے ایک تیر پتھے تو کڈ کے اس نار کاندیاں اکھاں وچ پرو کے ترتی اتے سر دیتا پہلا تیر کلگی والے نے چمکور دی گڑی وی چلایا اے اجے تھلے ڈگیا اے تے سواس پورے ہوئے تے دوسرا گنی خان آیا ਕਈਆਂ ਨੇ ਗੈਰਤ ਖਾਂ ਲਿਖਿਆ, ਇਹਨੇ ਪੌੜੀ ਲਾਈ, ਕਲਗੀ ਵਾਲੇ ਨੇ ਉੱਤੋਂ ਗੁਰਜ ਮਾਰਿਆ ਇਹਦੇ ਸਿਰ ਵਿੱਚ ਤੇ ਸਿਰ ਦੀ ਮਿੱਜ ਬਾਹਰ ਨਿਕਲ ਆ ਗਈ, ਜ਼ਮੀਨ ਤੇ ਡਿੱਗ ਪਿਆ। ਤੀਸਰਾ ਆਇਆ ਖਵਾਜਾ ਮਹਿਮੂਦ, ਮੇਰੇ ਸਤਿਗੁਰੂ ਨੇ ਜ਼ਫਰਨਾਮੇ ਵਿੱਚ ਉਹਨੂੰ ਖਵਾਜਾ ਮਰਦੂਦ ਲਿਖਿਆ। ਵੇਖੋ ਮੈਂ ਸੋਚਣਾ ਕਿ ਜ਼ਫਰਨਾਮਾ ਜਿੱਤ ਦੀ ਚਿੱਠੀ ਏ ਤੇ ਵਾਰ ਵਾਰ ਸਤਿਗੁਰੂ ਚਮਕੌਰ ਦੀ ਗੜੀ ਦੇ ਸਾਕੇ ਦੀ ਗੱਲ ਕਰਦੇ ਨੇ, ਉਹਦੇ ਮੈਂ ਕੁਝ ਕੁ ਸ਼ੇਰ ਆਪ ਨਾਲ ਸਾਂਝੇ ਕਰ ਦੇਣਾ। ਪਹਿਲਾ ਬਚਨ ਉਹਨਾਂ ਕਿਹਾ, ਔਰੰਗਜ਼ੇਬ ਤੂੰ ਕਦੀ ਗਿਰਵਾਨ ਵੀ ਝਾਤੀ ਮਾਰ ਕੇ ਦੇਖ, ਕਈ ਮਕੀਨਿਆਂ ਦੇ 40 ਭੁੱਖੇ ਜਿਨ੍ਹਾਂ ਨੂੰ ਰੋਟੀ ਨਹੀਂ ਮਿਲੀ, ਕੇਵਲ ਰੱਬ ਦੇ ਆਸਰੇ ਤੇ ਜੀਣ ਵਾਲੇ 40, ਉਹਨਾਂ ਨੂੰ 10 ਲੱਖ ਨੇ ਘੇਰਾ ਪਾਇਆ ਤੇ ਆਪਣੀ ਜ਼ਮੀਰ ਨੂੰ ਪੁੱਛ ਕੇ ਦੇਖੇ ਕਿਤੇ ਟਾਕਰਾ ਸੀ। ਦੂਜਾ ਗੱਲ ਉਹਨਾਂ ਕਹੀ ਕਿ ਤੇਰੇ ਆਤਮੀਆਂ ਨੇ ਕਸਮਾਂ ਚੁੱਕ ਕੇ ਮੁਕਰੇ ਤੇ ਤੀਰਾਂ ਬੰਦੂਕਾਂ ਨੇਜ਼ਿਆਂ ਨਾਲ ਕਸਮਾਂ ਤੋੜੀਆਂ ਤੇ ਚੇਤੇ ਰੱਖੀ, ਮੈਂ ਇਹਨਾਂ ਦੀ ਕਸਮ ਤੇ ਭਰੋਸਾ ਕੀਤਾ, ਪਰ ਜਦੋਂ ਤੀਰ ਤੇ ਤਲਵਾਰਾਂ ਲੈ ਕੇ ਆਏ ਮੈਂ ਲਾਚਾਰ ਹੋ ਗਿਆ ਮੈਦਾਨ ਵਿੱਚ ਉਤਰ ਲਈ। ਤੇ ਇੱਕ ਗੱਲ ਮੈਂ ਤੈਨੂੰ ਲਿਖ ਕੇ ਕਹਿ ਦੇਣੀ ਚਾਹੁੰਦਾ ਕਿ ਜਦੋਂ ਸਾਰਿਆਂ ਟੀਲਿਆਂ ਤੋਂ ਪਾਣੀ ਟੱਪ ਜਾਏ ਉਦੋਂ ਸਿੱਖ ਦਾ ਕੰਮ ਹੈ ਕਿਰਪਾਨ ਨੂੰ ਹੱਥ ਪਾਉਣਾ। ਇਹ ਨਹੀਂ ਕਿਹਾ ਵੀ ਮੈਂ ਨਹੀਂ ਲੜਿਆ। ਜਿਹੜੇ 4 ਸ਼ੇਰ ਨੇ, ਕਹਿਣ ਲੱਗੇ ਗੁਰਸਨਾ ਚੇ ਕਾਰੇ ਕੁਨਦ ਚੇ ਹਲ ਨਰ, ਇੱਕ ਪਾਸੇ 40 ਭੁੱਖੇ ਪਾਣੇ ਸਿੱਖ ਕੇ 10 ਲੱਖ ਬਰਾਇਦ ਬਰੋ ਬੇਖਬਰ, ਦੂਜੇ ਪਾਸੇ 10 ਲੱਖ ਮੁਲਖਈਆਂ ਭੁੱਖੇ ਪਾਣੇ ਸਿੱਖਾਂ ਤੇ ਟੁੱਟੇ। ਗੁਰਸਨਾ ਚੇ ਕਾਰੇ ਕੁਨਦ ਚੇ ਹਲ ਨਰ ਕੇ 10 ਲੱਖ ਬਰਾਇਦ ਬਰੋ ਬੇਖਬਰ, ਕਹਿਣ ਲੱਗੇ ਕੇ ਪੈਮਾ ਸ਼ਿਕਨ ਬੇਦ ਰੰਗ ਆਮ ਤੰਦ, ਕੇ ਕਸਮ ਚੁੱਕ ਕੇ ਮੁਕਰਨ ਵਾਲੇ ਆਏ। ਫਿਰ ਕਹਿੰਦੇ ਮੈਂ ਮਜਬੂਰ ਹੋ ਗਿਆ, ਬਾਲ ਲਾਚਾਰ ਗਈ ਦਰ ਮਿਆਂ ਆਮ ਦੰਦ, ਕਹਿਣ ਲੱਗੇ ਬਾ ਤਦਬੀਰ ਏ ਤੀਰੋ ਕਮਾ ਆਮ ਦੰਦ। ਅਖੀਰਲਾ ਸ਼ੇਰ ਸੀ, ਕਹਿਣ ਲੱਗੇ ਚੂਕਾਰ ਅਸ ਹਮਾ ਹੀਲ ਤੇ ਦਰ ਗੁਜਸਤ, ਇਹ ਚਮਕੌਰ ਦੀ ਗੜੀ ਨਾਲ ਸੰਬੰਧਿਤ ਹੈ। ਚੂਕਾਰ ਅਸ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸਾਹਿਬ ਕਿਰਪਾਲੂ ਜੀ ਨੇ ਉੱਥੇ ਫਿਰ ਨਾਰ ਖਾਨ ਦਾ ਜ਼ਿਕਰ ਕੀਤਾ ਹੈ, ਤੇਰਾ ਆਦਮੀ ਆਇਆ ਮੈਂ ਤੀਰ ਨਾਲ ਪਰੋਇਆ। ਤੇ ਇੱਕ ਜਿਹੜਾ ਸ਼ੇਰ ਉਹਨਾਂ ਕਿਹਾ, ਕਹਿਣ ਲੱਗੇ ਚਮਕੌਰ ਦੀ ਗੜੀ ਵਿੱਚ ਸਿਰਫ ਮੈਨੂੰ ਇੱਕ ਅਫਸੋਸ ਹੈ, ਉਹ ਅਫਸੋਸ ਇਹ ਨਹੀਂ ਕਿ ਪੁੱਤਰ ਸ਼ਹੀਦ ਹੋਏ, ਉਹ ਅਫਸੋਸ ਇਹ ਨਹੀਂ ਕਿ ਮੇਰੇ ਸਿੱਖ ਸ਼ਹੀਦ ਹੋਏ। ਕਹਿਣ ਲੱਗੇ ਖਵਾਜਾ ਮਰਦੂਦ ਆਇਆ ਸੀ, ਉਹ ਇੱਕੋ ਦਮ ਸਿਰ ਲੁਕਾ ਕੇ ਚਲਾ ਗਿਆ, ਮੈਨੂੰ ਅਫਸੋਸ ਹੈ, ਜੇ ਕਿਤੇ ਮੇਰੀਆਂ ਅੱਖਾਂ ਦੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਉਹਦੇ ਸੀਨੇ ਵਿੱਚ ਪਰੋ ਕੇ ਰੱਖ ਦੇਣਾ ਸੀ। ਬਸ ਅਫਸੋਸ ਉਹ ਬਚ ਕਿਵੇਂ ਗਿਆ। ਉਹ ਸ਼ੇਰ ਹੈ, ਡਰੇਗਾ ਅਗਰ ਰੂਵੇ ਆ ਦੀਦ ਮੈਂ, ਅਫਸੋਸ ਕਿ ਜੇ ਕਿਤੇ ਮੈਨੂੰ ਉਹਦਾ ਚਿਹਰਾ ਦਿਸ ਪੈਂਦਾ। ਬਾਏ ਯਕ ਤੀਰ ਲਾਚਾਰ ਬਖਸ਼ੀਦ ਮੈਂ, ਇੱਕ ਤੀਰ ਮੈਂ ਉਹਦੇ ਸੀਨੇ ਚ ਪਰੋ ਕੇ ਬਖਸ਼ ਦਿੰਦਾ। ਬਸ ਅਫਸੋਸ ਖਵਾਜਾ ਮਰਦੂਦ ਬਚ ਕੇ ਕਿਵੇਂ ਗਿਆ। ਦੁਨੀਆਂ ਦੇ ਲੋਗੋ, ਅੱਜ ਅਦੁੱਤੀ ਜੰਗ ਸ਼ੁਰੂ ਹੋਣ ਲੱਗੀ ਏ। 22 ਦਸੰਬਰ ਸਨ 1704 ਹੈ ਤੇ ਇੱਕ ਮੈਂ ਆਰੰਭ ਵਿੱਚ ਅਰਜ਼ ਕਰ ਦੇਣੀ ਚਾਹਨਾ। ਸਿੱਖੋ, 22 ਦਸੰਬਰ ਹਰੀ ਰਾਮ ਗੁਪਤਾ ਦਾ ਹਿਸਟਰੀ ਆਫ ਸਿੱਖ ਗੁਰੂਜ਼, ਉਹਦੇ ਵਿੱਚ ਉਹਨੇ ਇੱਕ ਗੱਲ ਕਹੀ। ਉਹ ਕਹਿੰਦਾ ਹੈ ਕਿ 22 ਦਸੰਬਰ ਸਨ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਆਗਮਨ ਪੁਰਬ ਸੀ, 39ਵਾਂ ਜਨਮ ਦਿਨ ਸੀ ਉਸ ਦਿਨ ਗੁਰਪੁਰਬ ਸੀ ਗੁਰੂ ਗੋਬਿੰਦ ਸਿੰਘ ਦਾ। ਕਹਿਣ ਲੱਗੇ ਪਿਤਾ ਦਾ ਆਗਮਨ ਪੁਰਬ ਸੀ ਤੇ ਪੁੱਤਰਾਂ ਦੀ ਸ਼ਹਾਦਤ ਵਾਲਾ ਦਿਨ ਸੀ, ਅੱਜ 22 ਦਸੰਬਰ ਬਾਪੂ ਦਾ ਆਉਣ ਦਾ ਦਿਨ ਹੈ ਤੇ ਪੁੱਤਰਾਂ ਦੇ ਜਾਣ ਦਾ ਦਿਨ ਬਣਨਾ ਹੈ। 22 ਦਸੰਬਰ ਸਨ 1704 ਦਾ ਇਹ ਅਦੁੱਤੀ ਜਿਹਾ ਦਿਨ ਚੜਿਆ। ਹਜ਼ੂਰ ਕਿਰਪਾਲੂ ਦੇ ਕੋਲ ਸਿੱਖ ਆਏ ਨੇ, ਸਹਿਬ ਸੱਚੇ ਪਾਤਸ਼ਾਹ ਨੇ ਆਪਣੀ ਤਕਰੀਰ ਦਿੱਤੀ, ਸਿੱਖਾਂ ਦੇ 5 ਦੇ ਜਥੇ ਬਣਾਏ ਨੇ। ਕਈ ਸੱਜਣ ਕਹਿੰਦੇ ਨੇ ਕਿ 8 ਜਥੇ ਬਣਾਏ ਸਨ 5 ਸਿੰਘਾਂ ਦੇ, ਪਿਆਰੇ ਭਾਈ ਦਇਆ ਸਿੰਘ ਇਹਨਾਂ ਦੀ ਅਗਵਾਈ ਪੈ ਕਰਦੇ ਨੇ। ਸੋਚਿਆ ਕਿ ਆਪਾਂ ਗੜੀ ਵਿੱਚੋਂ ਰਹਿ ਕੇ ਵਾਰ ਕਰਾਂਗੇ, ਪਰ ਉਧਰੋਂ 10 ਲੱਖ ਦੇ ਟਿੱਡੀ ਦਲ ਨੇ ਕਿਹਾ ਕਿ ਇੱਕੋ ਦਮ ਹਮਲਾ, ਬੋਲੋ ਇਹ 40 ਸਾਡੇ ਸਾਹਮਣੇ ਕੀ ਨੇ, ਇਹ ਮੁੱਠੀ ਪਰ ਸਿੱਖ ਅਸੀਂ ਹੁਣੇ ਖਤਮ ਕੀਤੇ। ਸਾਹਿਬ ਕਲਗੀ ਵਾਲੇ ਦੇ ਸਾਹਮਣੇ ਜਦੋਂ ਇਹ ਸਿੱਖ ਗੜੀ ਦੇ ਅੰਦਰ ਨੇ, ਬਾਹਰੋਂ ਹਮਲਾ ਇੱਕੋ ਦਮ ਕਰਨ ਲੱਗੇ ਨੇ ਤੇ ਪਿਆਰੇ ਭਾਈ ਹਿੰਮਤ ਸਿੰਘ ਜੀ ਉੱਠ ਕੇ ਸਾਹਮਣੇ ਆਏ ਨੇ। ਗੁਰੂ ਕੇ ਸਿੱਖੋ, ਕਈ ਕਹਿੰਦੇ ਨੇ ਬਾਬਾ ਅਜੀਤ ਸਿੰਘ ਨਾਲ ਗਏ, ਕਈ ਕਹਿੰਦੇ ਨੇ ਪਹਿਲਾ ਜਥਾ ਪਿਆਰੇ ਭਾਈ ਹਿੰਮਤ ਸਿੰਘ ਨੇ ਖੱਤ ਜੋੜੇ, ਹੇ ਸਤਿਗੁਰੂ तेरे चरणा विच मैं एक बेनती कर लगा वा, कृपा कर जिथे तेरे चरण पै गए ए साडे गुरु दा घर है। जे इन्हों ने बाहरों आके हमला इस गड़ी ते कीता, ए हमला मेरे गुरु ते हमला समझा जाएगा। मैं नहीं चाहता कि साडे जिउंदियां इस गड़ी वल कोई वधे, मैनू इजाजत दिओ मैं रण तत्ते विच जूझना चाहना। पंजां प्यारियां विचों प्यारे भाई हिम्मत सिंह नू अपने सीने नाल लाया है, कह लगे सिखा मैनू भरोसा है तू ता उस दिन ते ही अपना सिर दे चुका है, जितन मेरी आवाज ते तू उठ के अपना सिर भेटा केसगढ़ साहब दी धरती ते कीता सी। प्यारे भाई हिम्मत सिंह निकले ने नाल उन्हां दे सिंह गए ने, इको दम दुश्मन दे दल ते ताई करके पै गए। कहिंदे चीर के निकल गए दुश्मन नू ते विचो आवाज आई, ओ जेड़े गुरु ने पंज प्यारे बनाए दे उन्हां पंजां प्यारियां विचो एक प्यारा जे। चार च फेरे दुश्मन वध के आया, प्यारे भाई हिम्मत सिंह हिम्मत दे नाल जूझे ने, कलगी वाले ममटी ते खलोते शाबाश देंदे रहे। अखीर ते तकिया पंज सिंह जेड़े नाल तुरे शहीद हो गए। प्यारे भाई हिम्मत सिंह उन्हां ने शहादत दा जाम पीता। दूसरा जथा तैयार होया, सतगुरु सानू आग्या दिओ, कहन लगे दूसरा दसा तोड़ दिता। दरवाजा गड़ी दा खुलिया, दुश्मन ते टुटे किन्ना समा जूझ के लखां नाल, सवा लाख से एक लड़ाऊ वाला बचन सच कर दिता। हजूर दे ए भी जथा शहीद हो गया। तीजा जथा तोरिया, जदो तीजा जथा शहीद होया ते प्यारे भाई दया सिंह जी कोल आ गए। उन्हां दे शब्द सन के दाता जी चार चुफेरे दुश्मन ने अत चुकी है, मैं तुहाडे चरणा विच एक बेनती करनी चाहना। हजूर ने कहा दसो दया सिंह जी। दाता जी अपने लाला नू अपने साहिबजादियां नू पुत्रां नू लै के किसे तरीके नाल एथो निकल जाओ। सतगुरु ने मोढ़े ते हथ रख के कहा दया सिंघा एक गल चेते रखी, मैं पुत्रां ते सिखां विच कदी फर्क नहीं हो जाणा। इकल्ले जीते जुझार नहीं, मैं पुत्र बचा के नहीं जाना। देख मेरे सिख मेरे पुत्रां तो वध प्यारे ने, पता नहीं अजे शब्द ए जबान तू क्या ते एनी देर नू 18 साल दा पहले वड्डे साहिबजादे बाबा अजीत सिंह उठ के सामने आए के पिता जी के मैं तुहाडे चरणा विच इक बेनती करनी चाहना। दसो लाल जी के इक कृपा करो, 27 सिंह तकरीबन बाबा अजीत सिंह तो पहला शहीद हो चुके सन। दाता के तुसी हुक्म दियो के मैं मैदाने जंग विच जूझां। उस वेले चमकौर दी गड़ी कंबी होवेगी, उस वेले दया सिंह उन्हां दे मन ते की बीती होवेगी के जदो 18 कु साल दा गुरु दा पुत्र रण तत्ते विच जूझण लई आग्या पे मंगदे ने। हजूर ने बड़े प्यार दे नाल प्यारे बाबा अजीत सिंह नू अपने सीने दे नाल लाया ते शब्द कैसन के मेरे लाल जी मैं तेनू होर कुछ नहीं कहना चाहता, सिर्फ एनी गल कहना चाहना कि तेरिया रगां विच ओदा खून है जेड़ा कदी तत्ती तवी ते बैठा सी, तुहाडियां रगां विच ओना दा खून है कि जिन्हें चांदनी चौंक विच अपना सिर दा ठीकरा तन दा ठीकरा बन दिता सी। ते तीजी गल मैं सिर्फ तेनू ए कहनी चाहना मेरे लाल जी, मेरी गल नू समझ लई के तू गुरु गोबिंद सिंह दा पुत्तर है ते जिद्दन तेरा जन्म होया मैं पहली जंग जीती है, ते चेते रखी मेरे लाल रण तत्ते विच जा पर मुंह पवा के जंग तो पेट दिखा के मेरे वल नाई, मैं चाहना तू जाए ते बच्चा मैं तक्का ते तेरे तन दे टुकड़े खुंदे खो। शहीद हो जाई परत के नाई, ओ केड़ा दुनिया दा प्यो होए जेड़ा अपने पुत्र नू ए कहे के मैं देखना चाहना तेरे टुकड़े खोन। साहिब दाते ने जदो भेजिया ते जोरे तेग वाले उर्दू दी एक नजम लिखी है, ओ कहिंदा बाबा जी दे बचन सन पिता जी नाम का अजीत हूं जीता ना जाऊंगा। मेरा नाम अजीत सिंह रखिया जे ना कोई ताकत वाला मेनू जित के ले जा नहीं सकेगा। नाम का अजीत हूं जीता ना जाऊंगा, जीता तो खैर हार के जीता ना आऊंगा। जे किसे जितन दा यत्न कीता मैं जिउंदियां पिछानी आउणा। गुरसिखो ਆਪ ਡਿਓੜੀ ਦਾ ਦਰਵਾਜ਼ਾ ਖੋਲਿਆ, ਪੁੱਤਰ ਨੂੰ ਤੋਰਿਆ, ਤੋਰ ਕੇ ਪਿਆਰੇ ਦਇਆ ਸਿੰਘ ਨੂੰ ਤੇ ਛੋਟੇ ਲਾਲ ਬਾਬਾ ਜੁਝਾਰ ਸਿੰਘ ਨੂੰ ਦੋਨਾਂ ਨੂੰ ਲੈ ਕੇ ਮਮਟੀ ਤੇ ਆ ਗਏ ਨੇ ਤੇ ਨਾਲ ਕਹਿੰਦੇ ਨੇ ਜੁਝਾਰ ਸਿੰਘ ਨੂੰ, ਬੇਟਾ ਕਿ ਦੇਖ ਤੇਰਾ ਵੀਰ ਰਣ ਤੱਤੇ ਵਿੱਚ ਕਿਵੇਂ ਜੂਝਦਾ ਹੈ। ਗੁਰੂ ਕੇ ਸਿੱਖੋ, ਗੁਰੂ ਕਲਗੀਧਰ ਜੀ ਦਾ ਵੱਡਾ ਲਾਲ, ਮਾਤਾ ਸੁੰਦਰੀ ਦਾ ਲਖ ਤੇ ਜਿਗਰ, ਜਿਹਨੂੰ ਲਾਡਾ ਚਾਵਾਂ ਨਾਲ ਪਾਲਿਆ, 18 ਸਾਲ ਦੀ ਉਮਰ ਚਮਕੌਰ ਦੀ ਗੜੀ ਤੋਂ ਬਾਹਰ ਨਿਕਲਿਆ, ਦੁਸ਼ਮਣ ਤੇ ਧਾਈ ਕਰਕੇ ਪੈ ਗਿਆ ਤੇ ਉਹ ਕਹਿੰਦੇ ਨੇ ਜਿਵੇਂ ਅਸਮਾਨ ਤੋਂ ਬਿਜਲੀ ਚਮਕਦੀ ਹੋਵੇ, ਪੱਥੇ ਚੋਂ ਤੀਰ ਕੱਢੇ। ਬਾਬਾ ਅਜੀਤ ਸਿੰਘ ਨੇ ਤੀਰ ਕਈਆਂ ਵਿੱਚੋਂ ਪਰੋ ਕੇ ਪਾਰ ਕਰ ਦਿੱਤੇ, ਪੱਥੇ ਦੇ ਤੀਰ ਮੁੱਕ ਗਏ। ਗੁਰੂ ਕੇ ਲਾਲ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ, ਨੇਜੇ ਨਾਲ ਕਈਆਂ ਨੂੰ ਪਰੋ ਦਿੱਤਾ ਤੇ ਕਲਗੀ ਵਾਲੇ ਮਮਟੀ ਤੇ ਖਲੋਤੇ, ਹੱਸ ਕੇ ਕਹੀ ਜਾਂ, ਦਇਆ ਸਿੰਘ ਦੇਖ ਅੱਜ ਜੰਗ ਦਾ ਨਜ਼ਾਰਾ ਹੀ ਕੁਝ ਵੱਖਰਾ। ਉਧਰੋਂ ਆਵਾਜ਼ ਆਈ ਮੁਲਖਈਏ ਵਿੱਚੋਂ ਕਿ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੇ ਤੱਕਿਓ ਇਹ ਜਿਉਂਦਾ ਜਾਏ ਨਾ, ਇਹਦੇ ਟੁਕੜੇ ਕਰ ਦਿਓ, ਪਤਾ ਲੱਗ ਜਾਏ। ਪਰ ਇਹਨਾਂ ਸ਼ਦਾਈਆਂ ਨੂੰ ਪਤਾ ਨਹੀਂ ਉਹਨੂੰ ਤੁਸਾਂ ਕੀ ਦਿਖਾਣਾ, ਉਹ ਤਾਂ ਮਮਟੀ ਤੇ ਇਸ ਘੜੀ ਦੀ ਇੰਤਜ਼ਾਰ ਪਿਆ ਕਰਦਾ, ਤੁਸੀਂ ਮੇਰੇ ਪੁੱਤਰ ਦੇ ਨਾਲ ਜੂਝੋ ਤਾਂ ਸਹੀ। ਬਾਬਾ ਅਜੀਤ ਸਿੰਘ ਪਹਿਲਾਂ ਤੀਰ ਪੱਥੇ ਦੇ ਮੁਕੇ, ਪਰਤ ਕੇ ਨੇਜ਼ਾ ਕੱਢਿਆ, ਨੇਜ਼ੇ ਨਾਲ ਕਈ ਪਰੋਏ, ਅਚਨਚੇਤ ਇੱਕ ਤੁਰਕ ਦੇ ਸੀਨੇ ਵਿੱਚ ਨੇਜ਼ਾ ਮਾਰਿਆ ਤੇ ਸੰਜੋਅ ਦੇ ਵਿੱਚ ਨੇਜ਼ਾ ਜਦੋਂ ਧਸਿਆ, ਪਰਤ ਕੇ ਕੱਢਣ ਲੱਗੇ ਤੇ ਉਸ ਨੇਜ਼ਾ ਜਿਹੜਾ ਸੀ ਅੱਗੋ ਟੁੱਟ ਗਿਆ, ਕੇਵਲ ਵਾਂਸ ਦਾ ਟੁਕੜਾ ਹੱਥ ਵਿੱਚ ਰਹਿ ਗਿਆ। ਚਾਰ ਚਫੇਰੇ ਦੁਸ਼ਮਣ ਇੱਕੋ ਦਮ ਗੁਰੂ ਕੇ ਲਾਲ ਨੇ ਆਪਣੀ ਕਿਰਪਾਨ ਧੂ ਲਈ। ਕਹਿੰਦੇ ਨੇ ਕਿਰਪਾਨ ਨਾਲ ਕਈਆਂ ਦੇ ਆਹੂ ਲਾਏ, ਰੱਬ ਦੀ ਕਰਨੀ ਕਿ ਬਾਬਾ ਅਜੀਤ ਸਿੰਘ ਦੀ ਕਿਰਪਾਨ ਦੋ ਟੁਕੜੇ ਹੋ ਕੇ ਜ਼ਮੀਨ ਤੇ ਡਿੱਗੀ, ਬਿਲਕੁਲ ਹੱਥ ਵਿੱਚ ਕੋਈ ਸ਼ਸਤਰ ਨਹੀਂ। ਇੱਕੋ ਦਮ ਕਈ ਕਿਰਪਾਨਾਂ, ਕਈ ਨੇਜ਼ੇ, ਕਈ ਤੀਰ, ਕਈ ਸ਼ਸਤਰ ਬਾਬਾ ਅਜੀਤ ਸਿੰਘ ਦੇ ਸੀਨੇ ਨੂੰ, ਉਹਦੇ ਚਿਹਰੇ ਨੂੰ। ਇਹਦਾ ਇੱਕ ਗੱਲ ਧਿਆਨ ਰੱਖਿਓ ਕਿ ਦੁਸ਼ਮਣ ਅਣਹੋਣੀ ਕਰਦਾ, ਇਹਦਾ ਮਤਲਬ ਇਹ ਨਹੀਂ ਕਿ ਕੱਲਾ ਇੱਕ ਤੀਰ ਮਾਰਿਆ ਹੋਵੇਗਾ। ਜਦੋਂ ਨੇਜ਼ਾ ਨਹੀਂ, ਤੀਰ ਨਹੀਂ, ਕਿਰਪਾਨ ਨਹੀਂ, ਇੱਕੋ ਦਮ ਉਹਨਾਂ ਨੇ ਤੀਰਾਂ ਦੀ ਬਾਛੜ ਕੀਤੀ ਮੇਰੇ ਕਲਗੀ ਵਾਲੇ ਦੇ ਪੁੱਤਰ ਦੇ ਸੀਨੇ ਵਿੱਚ, ਉਹਨਾਂ ਨੇ ਥਾਂ ਥਾਂ ਤੇ ਛਾਤੀ ਵਿੱਚ ਤੀਰ ਪਰੋ ਦਿੱਤੇ, ਉਹਨਾਂ ਨੇ ਵਾਰ ਕਰਕੇ ਕਲਗੀ ਵਾਲੇ ਦੇ ਪੁੱਤਰ ਦੇ ਸੀਨੇ ਨੂੰ ਚੀਰ ਦਿੱਤਾ ਤੇ ਜਦੋਂ ਬਾਬਾ ਅਜੀਤ ਸਿੰਘ ਇੱਕੋ ਦਮ ਧਰਤੀ ਤੇ ਡਿੱਗੇ ਤੇ ਇੱਕੋ ਦਮ ਧਰਤੀ ਤੇ ਡਿੱਗਦਿਆਂ ਸਾਰ ਸ਼ਸਤਰਾਂ ਦੇ ਵਾਰ ਸ਼ੁਰੂ ਹੋਏ ਤੇ ਉਹ ਤੋਂ ਮਮਟੀ ਵਿੱਚੋਂ ਜਦੋਂ ਤੱਕਿਆ ਕਿ ਮੇਰੇ ਪੁੱਤਰ ਤੇ ਟੁਕੜੇ ਹੋ ਗਏ, ਮੇਰਾ ਪੁੱਤਰ ਸ਼ਹੀਦ ਹੋ ਗਿਆ, ਤੇ ਉੱਚੀ ਸਾਰੀ ਆਵਾਜ਼ ਵਿੱਚ ਕਿਹਾ ਕਿ ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆ। ਅੱਜ ਕਲਗੀ ਵਾਲੇ ਦਾ ਪਹਿਲਾ ਪੁੱਤਰ ਦੁਪਹਿਰ ਢਲਣ ਤੋਂ ਬਾਅਦ 22 ਦਸੰਬਰ ਸਨ 1704 ਨੂੰ ਸ਼ਹੀਦ ਹੋਇਆ। ਪਿਆਰੇ ਭਾਈ ਦਇਆ ਸਿੰਘ ਬੋਲੇ ਨਹੀਂ, ਚੁੱਪ ਕਰ ਗਏ। ਆਖਰ ਮਨ ਨਾਲ ਕਿਵੇਂ ਬੋਲ ਕੇ ਕਹਿੰਦੇ, ਇੰਨੀ ਦੇਰ ਨੂੰ ਹਜ਼ੂਰ ਕਿਰਪਾਲੂ ਜੀ ਥੱਲੇ ਉਤਰੇ ਤੇ ਤੱਕਿਆ ਬਾਬਾ ਜੁਝਾਰ ਸਿੰਘ ਉੱਠ ਕੇ ਆਏ। ਕਦੀ ਤੱਕਿਓ, ਇੱਥੇ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਤੇ ਕਲਗੀ ਵਾਲੇ ਨੇ ਇੱਕ ਉਰਦੂ ਵਿੱਚ ਸ਼ਬਦ ਕਿਹਾ, ਉਸ ਵਿਦਵਾਨ ਨੇ ਲਿਖਿਆ ਹੈ, ਕਹਿਣ ਲੱਗੇ, ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ। ਸ਼ਬਦ ਸਨ ਕਿ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ, ਕਿਉਂ ਨਾ ਹੋਵੇ। ਆਖਰ ਮੇਰਾ ਤੂੰ ਵੱਡਾ ਪੁੱਤਰ ਹੈ, ਮੈਨੂੰ ਤੇਰੇ ਤੇ ਮਾਣ ਸੀ ਮੇਰੇ ਲਾਲ ਜੀ। ਹਜ਼ੂਰ ਥੱਲੇ ਆਏ ਤੇ ਇੰਨੀ ਦੇਰ ਨੂੰ ਜਥੇ ਖੋਰ ਤੁਰੇ ਨੇ। ਗੁਰਸਿੱਖੋ, ਦੋ ਪੁੱਤਰਾਂ ਦਾ ਪਤਾ ਕੋਈ ਨਹੀਂ ਕਿ ਕਿਹੜੀ ਥਾਂ ਤੇ ਨੇ, ਕਿਸ ਥਾਂ ਤੇ ਕਿਹੜੀ ਅਵਸਥਾ ਵਿੱਚ ਹੋਣੇ ਨੇ। ਇੱਕ ਸਾਹਮਣੇ ਟੁਕੜੇ ਟੁਕੜੇ ਹੋ ਗਿਆ ਹੈ। ਬਾਬਾ ਜੁਝਾਰ ਸਿੰਘ ਆਏ, ਉਹਨਾਂ ਦੇ ਸ਼ਬਦ ਸਨ, ਪਿਤਾ ਜੀ। ਹਜ਼ੂਰ ਨੇ ਪਰਤ ਕੇ ਦੇਖਿਆ, ਕਹਿਣ ਲੱਗੇ, ਕੌਣ? ਜੁਝਾਰ ਜੀ ਤੁਸੀਂ? ਤੇ ਅੱਗੋ ਸ਼ਬਦ ਸਨ, ਪਿਤਾ ਜੀ ਕਿ ਬਾਈ ਸੇ ਬਿਛੜ ਕਰ ਹਮੇ ਜੀਣਾ ਨਹੀਂ ਆਤਾ। ਦੇਖੋ ਅਸੀਂ ਕੱਸੇ ਖੇਡੇ ਆ, ਇਕੱਠੇ ਪਲੇ ਆ, ਇੱਕੋ ਜਿਹੇ ਕੱਪੜੇ ਲੈ ਕੇ ਦਿੱਤੇ, ਇੱਕੋ ਘਰ ਵਿੱਚ ਰਹੇ, ਪਰ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਉਹ ਚਲਾ ਜਾਏ ਤੇ ਮੈਂ ਪਿੱਛੇ ਰਹਿ ਜਾ, ਮੈਂ ਸਿਰਫ ਤੁਹਾਡੇ ਤੋਂ ਇਜਾਜ਼ਤ ਲੈਣ ਆਇਆ, ਮੈਨੂੰ ਮੇਰੇ ਵੀਰ ਦੀ ਗੋਦ ਵਿੱਚ ਉਹਦੇ ਨਾਲ ਇਕੱਠਿਆਂ ਜਾਣ ਦੇ। ਸ਼ਬਦ ਸਨ ਕਿ ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਸੋਨਾ ਨਹੀਂ, खाना नहीं पीना नहीं पाता, मेनू कुछ भी चंगा नहीं लगता। प्यारे भाई दया सिंह अखां नाल सारा माजरा तकिया, मानो के दिल करदा सी कलगी वालिया अपने तन के टुकड़े करां, जिन्ना राह ते तू लंघना मैं विछा दिया के ए कौम तेरा कर्ज कदी उतार नहीं सके। प्यो ते पुत्र दी गलबात सुनी 14 साल दे जुझार ने, जदो ए शब्द कह बाबा जुझार सिंह ने, हजूर ने उत्थे कहा सी, कह लगे बेटा शब्द सन के हम नहीं कहा था बाप को जां दीजै धर्म पर, हे मेरे लाल मैं बापू नू भी तोरिया ते अज मैं वड्डियां भागां वाला वा, मैं अपने पुत्रां नू भी तोरना पिया। कदी तक्यो मैं बापू दा शीस भी तकिया, मैं पुत्रां दे तन दे टुकड़े भी तकांगा, मेरे भाग चंगे ने बेटा। हम नहीं कहा था बाप को जां दीजे धर्म पर, लोग कहते हैं अब आपको जां दीजे धर्म पर। उथे जेड़े शब्द ने मैं कहना कदी उस शीन नू तको, ओ गुरु के सिखो इको एक 14 सालां दा पुत्र कोल है, एवें नहीं किसे अदीब ने कहा। मैं उन्हूं पढ़िया पंजाबी दे शायर नू, ओ कहिंदा है के कलगी वाले दे संबंधी के तेरे नाल मैं दिया तशबीह किनू, मैं तेरे बराबर किनू खड़ा करा, तेरे नाल मैं दिया तशबीह किनू, हर एक गल पी जाप दी ओपरी है, ढाके तेग नहीं पिता दी पसली है, हाथ विच ढाल नहीं पुत्र दी खोपड़ी है, तेरे नाल मैं किदी तुलना करा। साहिब कृपालू ने उथे बाबा जुझार सिंह नू तैयार कर दिया, ए शब्द कैसन कह लगे बरराई सी आवाज में, बोले गुरु गोबिंद। आखर उते शब्द ने बड़ी गंभीरता दी आवाज सी, प्यारे भाई दया सिंह कुछ नहीं सन कह सकते, बरराई सी आवाज में बोले गुरु गोबिंद, कह लगे बेटा पाला है तुम्हें नाज से बोले गुरु गोबिंद, बड़े लाडा नाल तेनू पालिया है। बरराई सी आवाज में बोले गुरु गोबिंद, पाला है तुम्हें नाज से बोले गुरु गोबिंद, उस नन्हे से जांबाज से बोले गुरु गोबिंद, ते की शब्द वरते के लो आओ तन पाक पे हथियार सजा दे। मेरे पुत्र कदी तको इथे एक रस भरे है, एक विद्वान ने ओ कहिंदा मानो अज बाबा जुझार सिंह मौत नू वरन चले ने, जे किते मां हुंदी ते पुत्र दा व्याह कर दी ते सोहने जोड़े पहनांदी सोहनी दस्तार सजांदी, अज पिता पुत्र नू मौत वरली तोरदा पे है, ते नाल शब्द की कहने के मेरे लाल मैं जान तो पहला तेरा शिंगार आप करना चाहना। प्यारे भाई दया सिंह देख दे पे ने, बरराई सी आवाज में बोले गुरु गोबिंद, पाला है तुम्हें नाज से बोले गुरु गोबिंद, उस नते से जांबाज से बोले गुरु गोबिंद, रोका नहीं आगाज से बोले गुरु गोबिंद, ले आओ तन पाक पे हथियार सजा दे, छोटी सी कमान नन्ही सी तलवार सजा दे। जदो शस्त्र दिते अपने जेड़ा लक नाल कमर कस्से विच खंजर सी कट के दे के जुझार दे कमर कस्से विच खंजर रख के, कह लगे बेटा के हम देते हैं खंजर इसे शमशीर समझना, नेजों की जगह दादा का तुम तीर समझना, जितने मरे इसे उन्हें बेपीर समझना, बस एक काम करी मेरे लाल। पूछा पिताजी की, कह लगे जख्म आए तो रोना नहीं दलगीर समझना, जब जख्म लगे तेरे सीने विच कोई वार होवे ते मेरे बच्चिया 14 साल दी उम्र है वेखी सी ना करी, जख्म आए तो रोना नहीं दलगीर समझना, जब तीर कलेजे में लगे सी नहीं करना, जदो तेरे कलेजे विच तीर वजेगा मैं यतन करांगा तेनू अपने तीरां दी छां थले जंग विच लेके जांगा, पर जदो तेरे सीने विच तीर वजे ते सी ना करी अंतले समय तेरी जबान विचो वाहिगुरु निकलदा होवे, जब तीर कलेजे में लगे सी नहीं करना, उफ मुंह से मेरी जान कभी भी नहीं उचरना। देखो सिखो अज तको अदुत्ती जंग जे प्यारे कोल देख दे पे ने, भाई धर्म सिंह भाई मान सिंह भाई साहब भाई दया सिंह भाई संत सिंह भाई संगत सिंह बाबा जुझार सिंह तुरन लगे ने, ते तुर दिया शब्द कहे सारे शस्त्र सजा के, लो जाओ सुधारो तुम्हें अल्लाह को सौंपा, मर जाओ जा मारो तुम्हें अल्लाह को सौंपा, سکھی کو ابھارو تمہیں اللہ کو سونپا، رب کو نہ بسارو تمہیں اللہ کو سونپا. میرے لال جی واہگرو اب جنگ کی قیمت تمہیں بخشے، پیاسے ہو جات جامے شہادت تمہیں بخشے. تسی چلے ہو تانوں جاندے سار شہادت دا جام ملے. بابا ججار سنگھ ترے نے میری بینتی وال توجہ دیا جے. گرمخو ایتھے آخیر دے شبد کیسن، بیٹا تم ہی ہو پنت کے بیڑے کے کھوئیاں، سر بھینٹ کرو تاکہ دھرم کی چلے نیا. بیٹا تم ہی ہو پنت کے گیڑے بیڑے کے کھوئیاں، سر بھینٹ کرو تاکہ دھرم کی چلے نیا. لے دیکھ کے تم ہی تے میرے گلشن کے بکیاں، لو جاہو راہ تکتے ہیں خلد میں بھیاں. بس میری ایک اچھا انتلی پوری کر دی. ججار سنگھ توردیاں پوچھا پتا جی حکم؟ کہن لگے لال جی میری اچھا اے پوری کری کہ جدو تیری چھاتی وچ تیر وجن، بس ایک وری منہ میرے ول کر لی، میں تیری چھاتی وچ وجے کوئی تیر دیکھنے جانا. بس میں کہنا دنیا دے لوگو ساڈا پتر 6 مہینے سال دا ہوندا ہے، اسی کہندے ہاں میری خواہش ہے میں اس دن دی اڈیک وچ جس دن میرا پتر ڈاکٹر بنے گا، میرا پتر انجینئر بنے گا، میرا پتر لائر بنے گا، میرا پتر راج نیتا بنے گا. پر کلگی والا کہندا ہے مینوں اس چھن دی انتظار ہے جدو تیرے سینے وچ تیر وجن گے تے تیرا منہ میرے وال ہوے گا. کہن لگے کہ بیٹا تم ہی ہو پنت کے بیڑے کے کھوئیاں، سر بھینٹ کرو تاکہ دھرم کی چلے نیا. لے دیکھ کے تم ہی تے میرے گلشن کے بکیاں، لو جاؤ رات تکتے خلد میں بھیاں. خواہش ہے کہ تمہیں تیگ چلاتے ہوئے دیکھیں، ہم آنکھ سے تمہیں برشی کھاتے ہوئے دیکھیں. بس میری اکھاں نوں برشی جا نیجا وجدیاں دکھا دیں. گرسکھو پیارے پائی دیا سنگھ بابا ججار سنگھ نوں تور نال گئے نے. ایک پاسے کلگی والا، ایک پاسے پنجاں پیاریاں وچوں سب تو پہلا ترے پیارے پائی دیا سنگھ. چمکور گڑی دا دروازہ کھلیا ہے، پتر نوں توریا ہے. آپ میرے سچی سرکار آ کے ممٹی تے کھلو گئے نے. کیتا کیے دیا سنگھ جی میرے پتھے نوں تیراں نال بھر دیو، میرے پتر دی عمر 14 سالاں دی ہے. میں چاہنا کہ اجیت تو اگے ود کے 4 قدم شہید ہوئے تے میں اپنے پتر نوں اپنے تیراں دی شان تھلے توراں گا. ادھر بابا ججار سنگھ جوجے تے باہروں آواز آئی اے گرو گوبند سنگھ دا دوجا پتر جے جیوندا نہ جائے. تے اس ویلے کرپالو جی نے آواز دے کے کیا ججار اج توں اپنے آپ نوں خود پیش کیتا ہے، جے تینوں میں آواز مار کے توڑدا قوم وچ کمزوری آنی سی. چیتے رکھی جدوں وی کتے قوم تے سراں دی لوڑ پے گی بنا بلان تو تیری عمر تے ججار پتہ نہیں گھراں نوں چھڈ کے تر پین. حقیقت ہے حضور نے ممٹی تو تیراں دی شان کیتی، میں نہ کیہو جا تیرا دل سی داتیا. ایک پتر سامنے ٹکڑے پیا ہے، دوجے نو تیراں تھلے لے جانا پیا ہے، تڑا تر تیراں دی شان تھلے تیر تے تیر چھڈیا. اتے پتا دے تیراں دا شایا، تھلے پتر رن تتے وچ جوتا پیا ہے. کہندے نے بابا ججار سنگھ اپنے وت مطابق انہاں نے تیر چلائے، انہاں نے تلوار چلائی. میرے کلگی والے دے تیراں دی شان تھلیوں سکے ویر دے تن کولو اگے نکل گئے. تے جدو سارے شستر کھنڈے ہو گئے تے اچن چیت کہندے نے جویں مانو کہ گلاب دے پھل وچ کوئی تکھا کنڈا چبھو دے. کومل جیا شریر سی، اکو دم 5-6 کٹھے تیر بابا ججار سنگھ دے سینے نوں ون کے چلے گئے. جدو تیر وجے نے اکو دم اپنا چہرہ ممٹی وال کھلوتے، مانو پتا گرو وال کیتا سی باپو کہ دیکھ تیری پگ تے کوئی انگل نہیں چکے گا، میں تیرے پتر نے سینے وچ وار کھادے نے پیٹ وچ نہیں. جدو سینے وچ تیر بجے نے زمین تے ڈگے نے، اکو دم شستر کٹن لگے تے ممٹی تے کھلوتیاں زکارا بلا کے کیا کہ پرائی امان کیوں رکھی ہے دتی خونسک ہوئے. دنیا دے لوگو ادھر 22 دسمبر دا سورج چھپدا پیا سی تے ادھر بابا ججار سنگھ دے پران نکل دے پئے سی. صاحب کرپالو گرو کلگیتر سچے پتا جی تھلے اترے نے، ایتھے سیتل صاحب نے ਇੱਕ ਗੱਲ ਬੜੀ ਸੋਹਣੀ ਕਹੀ ਹੈ। ਜਦੋਂ ਥੱਲੇ ਉਤਰੇ ਤੇ ਪਿਆਰੇ ਭਾਈ ਦਇਆ ਸਿੰਘ ਉਹਨਾਂ ਨੇ ਕਿਹਾ ਦਾਤਾ, ਬਸ ਇੱਕੋ ਸ਼ਬਦ ਕਿਹਾ ਦਾਤਾ, ਬਸ ਅੱਗੋਂ ਗਲਾ ਨਹੀਂ ਚੱਲਿਆ। ਮੈਂ ਕਹਿੰਦਾ ਇਹਨੂੰ ਕਿੰਨਾ ਸ਼ਬਦਾਂ ਨਾਲ, ਇਹ ਕੋਈ ਨਾਟਕ ਦੀ ਕਹਾਣੀ ਨਹੀਂ ਕਿ ਝੂਠੀ ਮੂਠੀ ਕੋਈ ਮਰ ਗਿਆ ਉਹਨੇ ਉੱਠ ਪੈਣਾ। ਉਹ ਹੱਦ ਹੋ ਗਈ ਜਿਹਦੇ ਸਾਹਮਣੇ ਦੋ ਪੁੱਤਰ ਸ਼ਹੀਦ ਹੋ ਗਏ ਤੇ ਦਇਆ ਸਿੰਘ ਦੀ ਜ਼ਬਾਨ ਕੀ ਬੋਲੇਗੀ। ਇੱਥੇ ਸੀਤਲ ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨੇ ਖਾਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ। ਭਾਈ ਦਇਆ ਸਿੰਘ ਕੋਲ ਖਲੋਤੇ ਨੇ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ, ਖੋਵਾਂ ਤੇਤੋ ਸੁਰਖਰੂ ਪ੍ਰਣ ਪਾਲ ਉਚੇਰਾ। ਉਹ ਅਖੀਰ ਤੇ ਕਹਿੰਦੇ ਸਨ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੇਰਾ, ਤੇਰੇ ਵਰਗਾ ਜਿਗਰ ਤੇਰੇ ਵਰਗਾ ਜੇਰਾ ਕਿਸੇ ਦਾ ਨਹੀਂ। ਪੁੱਤਰ ਸ਼ਹੀਦ ਹੋ ਗਏ। 22 ਦਸੰਬਰ ਦੀ ਰਾਤ ਆਈ, ਉੱਥੇ ਫਿਰ ਅੱਲਾ ਯਾਰ ਖਾਂ ਕਹਿੰਦਾ ਲੋਗੋ ਅੱਜ ਇਨਸਾਫ ਕਰਕੇ ਕਹਿ ਦਿਓ, ਇਨਸਾਫ ਕਰੇ ਜਿਵੇਂ ਜ਼ਮਾਨਾ ਤੋਂ ਯਕੀਨ ਹੈ, ਕਹਿ ਦੋ ਗੁਰੂ ਗੋਬਿੰਦ ਕਾ ਸਾਨੀ ਕੀ ਨਹੀਂ। ਇਨਸਾਫ ਕਰੇ ਜਿਵੇਂ ਜ਼ਮਾਨਾ ਤੋਂ ਯਕੀਨ ਹੈ, ਕਹਿ ਦੋ ਕਿ ਗੁਰੂ ਗੋਬਿੰਦ ਕਾ ਸਾਨੀ ਕੀ ਨਹੀਂ ਹੈ, ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ, ਜਿਤਨੀ ਵੀ ਖੁਦ ਗੋਬਿੰਦ ਕੀ ਤਾਰੀਫ ਹੋ ਕਮ। ਮੈਂ ਇੱਥੇ ਬੇਨਤੀ ਕਰਨਾ ਉਹਨਾਂ ਗੁਰਸਿੱਖੋ, ਗੁਰਮਤਾ ਕੀਤਾ ਤੇ ਅਸੀਂ ਬੜੇ ਸ਼ਬਦ ਕਹਿੰਦੇ ਹਾਂ, ਯਕ ਲਖਤ ਕਿਹਾ ਗੁਰੂ ਗੋਬਿੰਦ ਸਿੰਘ ਤੂੰ ਗੜੀ ਗਾਲੀ ਕਰ ਦੇ। ਮੈਂ ਕਹਿੰਦਾ ਕਿਸ ਸਿੱਖ ਦਾ ਅੰਦਰ ਕਹੇਗਾ ਗੜੀ ਖਾਲੀ ਕਰ ਦੇ, ਜਿੰਨੇ ਸਾਹਮਣੇ ਪਿਓ ਤੇ ਪੁੱਤਰਾਂ ਦੇ ਟੁਕੜੇ ਹੁੰਦੇ ਤੱਕੇ ਹੋਣ। ਉਹਦੀ ਜ਼ਬਾਨ ਕਹਿ ਕੇ ਉੱਥੇ ਗੁਰਮਤਾ ਕੀਤਾ ਤੇ ਸ਼ਬਦ ਏ ਸੰਦਾਤਾ ਕਿ ਸਾਡੇ ਵਰਗੇ ਲੱਖਾਂ ਤੈਨੂੰ ਮਿਲ ਜਾਣਗੇ ਤੇ ਸਵੇਰੇ ਭਾਵਣਾ ਵਾਪਰ ਗਿਆ, ਤੇਰੇ ਵਰਗਾ ਕੋਈ ਨਹੀਂ ਲੱਭਣਾ, ਸਾਡੇ ਵਰਗੇ ਕਈ ਦਇਆ ਸਿੰਘ ਪੈਦਾ ਕਰ ਲੇਗਾ ਪਰ ਦਾਤਾ ਤੇਰੇ ਵਰਗਾ ਕਿੱਥੋਂ ਮਿਲੇਗਾ। ਗੁਰਮਤਾ ਹੋਇਆ, ਹਜ਼ੂਰ ਕਿਰਪਾਲੂ ਜੀ ਚੱਲੇ ਨੇ, ਦਾਤਾਰ ਨੇ ਉਸ ਵੇਲੇ ਕਿਹਾ ਮੈਂ ਲੋਕੇ ਨਹੀਂ ਜਾਣਾ। ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਦਿੱਤੀ ਏ ਤੇ ਚੇਤੇ ਰੱਖਿਓ, ਭਾਈ ਸੰਗਤ ਸਿੰਘ ਦਾ ਚਿਹਰਾ ਕੇਵਲ ਗੁਰੂ ਗੋਬਿੰਦ ਸਿੰਘ ਨਾਲ ਨਹੀਂ ਸੀ ਮਿਲਦਾ, ਇੱਥੋਂ ਤੱਕ ਕਿ ਪਟਨਾ ਸਾਹਿਬ ਭਾਈ ਸੰਗਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਤੋਂ ਇੱਕ ਦਿਨ ਬਾਅਦ ਉਹਨਾਂ ਦਾ ਜਨਮ ਹੋਇਆ ਸੀ। ਪਹਿਲਾਂ ਇੱਕ ਦਿਨ ਗੁਰੂ ਕਲਗੀਧਰ ਤੇ ਕਲਗੀਧਰ ਤੋਂ ਇੱਕ ਦਿਨ ਬਾਅਦ ਭਾਈ ਸੰਗਤ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਉਹਨਾਂ ਨੂੰ ਦਿੱਤੀ ਕਲਗੀ ਤੇ ਮੈਂ ਕਹਿੰਦਾ ਕਿਹੋ ਜਿਹਾ ਮਰਜੀਵੜਾ ਕਿ ਤੇਰੇ ਤੋਂ ਬਾਅਦ ਅਸੀਂ ਜੂਝਾਂਗੇ। ਤਿੰਨ ਸਿੱਖ ਨਾਲ ਲਏ ਨੇ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਪਿਆਰੇ ਭਾਈ ਹਿੰਮਤ ਵਾਹਿਗੁਰੂ ਭਾਈ ਮਾਨ ਸਿੰਘ, ਦੋ ਪੰਜਾਂ ਪਿਆਰਿਆਂ ਵਿੱਚੋਂ ਇੱਕ ਭਾਈ ਮਾਨ ਸਿੰਘ। ਕਹਿਣ ਲੱਗੇ ਤਾੜੀ ਮਾਰੀ ਤੇ ਸ਼ਬਦ ਸਨ ਪੀਰੇ ਖਿੰਦ ਮੇਰ ਵੱਧ, ਪੀਰੇ ਖਿੰਦ ਮੇਰ ਵੱਧ, ਖਿੰਦ ਦਾ ਪੀਰ ਜਾ ਰਿਹਾ ਹੈ। ਇੱਥੇ ਕਰਤਾਰ ਸਿੰਘ ਨੇ ਕਿ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਘਟਨਾ ਲਿਖੀ। ਮੈਂ ਕਿਤਾਬ ਦਾ ਜ਼ਿਕਰ ਤਾਂ ਕੀਤਾ ਕਿਉਂਕਿ ਕਈ ਸੱਜਣ ਪੁੱਛਣਗੇ ਕਿੱਥੋਂ ਪੜ੍ਹੀ। ਉਹ ਲਿਖਦਾ ਜਦੋਂ ਗੜੀ ਤੋਂ ਬਾਹਰ ਨਿਕਲੇ ਸੱਚੀ ਸਰਕਾਰ, ਰਾਤ ਨੂੰ ਤੁਰੇ ਨੇ ਹਫੜਾ ਦਫੜੀ ਮੱਚੀਏ, ਅਚਨਚੇਤ ਕਿਰਪਾਲੂ ਜੀ ਉਹਨਾਂ ਦੇ ਚਰਨ ਕਿਸੇ ਕੱਪੜੇ ਨੇ ਰੋਕ ਲਏ। ਉਹਨੇ ਸ਼ਬਦ ਲਿਖੇ, ਕੱਪੜੇ ਨੇ ਚਰਨ ਰੋਕੇ, ਸੱਚੀ ਸਰਕਾਰ ਰੁਕ ਗਏ। ਅਸਮਾਨ ਤੇ ਬਿਜਲੀ ਚਮਕੀ ਤੇ ਕੀ ਦੇਖਿਆ, ਕੋਈ ਹੋਰ ਨਹੀਂ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਦਾ ਤਨ ਪਿਆ ਹੈ ਤੇ ਉਹਦੇ ਤਨ ਤੇ ਪਾਏ ਹੋਏ ਚੋਲੇ ਨਾਲ ਪਿਤਾ ਦੇ ਚਰਨ ਅਟਕ ਗਏ। ਕਰਤਾਰ ਸਿੰਘ ਲਿਖਦੇ ਨੇ ਕਿ ਜਦੋਂ ਚਰਨ ਅਕੜੇ ਅਟਕੇ ਨੇ, ਬਿਜਲੀ ਚਮਕੀ ਤੇ ਦੇਖਿਆ ਤੇ ਉਸੇ ਵੇਲੇ ਪਿਆਰੇ ਭਾਈ ਦਇਆ ਸਿੰਘ ਕਮਰ ਕੱਸਾ ਖੋਲਣ ਲੱਗੇ ਨੇ। ਹਜ਼ੂਰ ਨੇ ਆਵਾਜ਼ ਦਿੱਤੀ, ਦਇਆ ਸਿੰਘ ਜੀ ਪਿਆਰੇ ਇਹ ਕਮਰ ਕੱਸਾ ਕਾਸ ਲਈ ਖੋਲਦੇ ਪਏ ਹੋ? ਕਹਿਣ ਲੱਗੇ ਸੱਚੀ ਸਰਕਾਰ ਮੈਨੂੰ ਇੱਕ ਗੱਲ ਦੱਸੋ ਕਿ ਤੇਰੇ ਤੀਰਾਂ ਨੂੰ ਸੋਨਾ ਕਿਉਂ ਲੱਗਾ ਹੁੰਦਾ ਸੀ? ਉੱਤਰ ਸੀ ਕਿ ਸਾਡੇ ਤੀਰ ਨਾਲ ਕੋਈ ਜ਼ਖਮੀ ਹੋ ਜਾਏ ਤੇ ਉਹਦੇ ਦਵਾਈ ਦਾ ਪ੍ਰਬੰਧ ਨਾ ਹੋ ਸਕੇ ਤੇ ਸੋਨਾ ਵੇਚ ਕੇ ਉਹਦੀ ਦਵਾਈ ਦਾ ਪ੍ਰਬੰਧ ਕਰ, ਉਹਦਾ ਇਲਾਜ ਕਰ ਲੈਣ। ਸਾਡੇ ਤੀਰ ਨਾਲ ਕਿਸੇ ਦੀ ਮੌਤ ਹੋ ਜਾਏ ਤੇ ਇੱਕ ਕੰਮ ਕਰਨ, ਉਹਦੇ ਸੰਸਕਾਰ ਦਾ ਪ੍ਰਬੰਧ ਕਰਨ ਤੇ ਭਾਈ ਦਇਆ ਸਿੰਘ ਨੇ ਸ਼ਬਦ ਕਹਿ ਮੇਰੇ ਸਾਈਆਂ, ਤੂੰ ਦੁਸ਼ਮਣਾਂ ਦੇ ਪੁੱਤਰਾਂ ਦੇ ਸੰਸਕਾਰ, ਦੁਸ਼ਮਣਾਂ ਦੇ ਪੁੱਤਰਾਂ ਦੇ ਦਵਾਈਆਂ ਲਈ ਸੋਨਾ ਤੀਰਾਂ ਨਾਲ ਲਾ ਕੇ ਘੱਲ ਨਾ ਪਏ। ਉਹ ਦੁਸ਼ਮਣਾਂ ਦੇ ਪੁੱਤਰ ਢੱਕਣ ਵਾਲਿਆ, ਤੇਰੇ ਪੁੱਤਰ ਬਿਨਾ ਖੱਪਣ ਤੋਂ ਪਏ ਨੇ, ਚਿੱਤ ਕਰਦਾ ਮੈਂ ਘੱਟੋ ਘੱਟ ਇਹਦਾ ਚਿਹਰਾ ਢੱਕ ਜਾਵਾਂ। ਮੈਨੂੰ ਬਾਬੇ ਅਜੀਤ ਸਿੰਘ ਦਾ ਚਿਹਰਾ ਢੱਕਣ ਦੇ। ਹਜ਼ੂਰ ਨੇ ਹੱਥ ਪਕੜ ਕੇ ਕਿਹਾ, ਦਇਆ ਸਿੰਘ ਜੀ ਦੇਖੋ ਮਿੱਟੀ ਨਾਲ ਪ੍ਰੀਤ ਨਹੀਂ ਕਰੀਦੀ, ਕਿੰਨਿਆਂ ਕੁ ਦੇ ਚਿਹਰੇ ਢੱਕੇਗਾ। ਇੱਥੇ ਅਜੀਤ ਤੇ ਜੁਝਾਰ ਨਹੀਂ, ਇੱਥੇ ਮੇਰਾ ਪਿਆਰਾ ਹਿੰਮਤ ਸਿੰਘ ਵੀ ਸੁੱਤਾ ਹੈ, ਇੱਥੇ ਮੇਰਾ ਪਿਆਰਾ ਮੋਹਕਮ ਸਿੰਘ ਵੀ ਸੁੱਤਾ ਹੈ, ਇੱਥੇ ਮੇਰਾ ਪਿਆਰਾ ਸਾਹਿਬ ਸਿੰਘ ਵੀ ਸੁੱਤਾ ਹੈ, ਇੱਥੇ ਭਾਈ ਆਲਮ ਸਿੰਘ ਵੀ ਸੁੱਤਾ ਹੈ, ਇੱਥੇ ਭਾਈ ਦੇਵਾ ਸਿੰਘ ਵੀ ਸੁੱਤਾ ਹੈ, ਇੱਥੇ ਭਾਈ ਮਦਨ ਸਿੰਘ ਵੀ ਸੁੱਤਾ ਹੈ, ਇੱਥੇ ਭਾਈ ਕੋਠਾ ਸਿੰਘ ਵੀ ਸੁੱਤਾ ਹੈ। ਮੇਰੇ ਪੁੱਤਰਾਂ ਦੇ ਤਨ ਤੇ ਕੱਪੜ ਨਾ ਪਾਈ, ਕਿਉਂਕਿ ਜੇ ਸਿੱਖਾਂ ਦੇ ਤਨ ਨਗਨ ਨੇ ਤੇ ਪੁੱਤਰਾਂ ਦੇ ਤਨ ਦਾ ਕੁਝ ਨਹੀਂ ਵਿਗੜਦਾ। ਹਜ਼ੂਰ ਕਿਰਪਾਲੂ ਜੀ ਪੁੱਤਰ ਦੇ ਤਨ ਨੂੰ ਦੇਖ ਕੇ ਮੁਸਕਰਾ ਕੇ ਚਲੇ ਗਏ ਨੇ ਚਮਕੌਰ ਦੀ ਗੜੀ ਤੋਂ। ਗੁਰੂ ਕੇ ਸਿੱਖੋ, ਅੱਜ ਕੋਈ ਸੰਸਕਾਰ ਕਰਨ ਵਾਲਾ ਨਹੀਂ, ਅੱਜ ਕੋਈ ਸ਼ਰੀਰਾਂ ਨੂੰ ਸਾਂਭਣ ਵਾਲਾ ਨਹੀਂ। ਮੇਰੇ ਸੱਚੇ ਪਾਤਸ਼ਾਹ 22 ਦਸੰਬਰ ਤੇ 27 ਦਸੰਬਰ 5-7 ਦਿਨ ਬਣਦੇ ਨੇ, ਤੇਰੇ ਘਰ ਦੇ 5 ਜੀ ਗਏ, ਇੱਕ ਨਹੀਂ 5 ਜੀ ਗਏ, 4 ਪੁੱਤਰ ਤੇ 1 ਮਾਂ ਗਈ। ਮੇਰੇ ਦਾਤਿਆ ਨਾ ਕਿਸੇ ਨੂੰ ਆਪਣੀ ਹੱਥੀ ਇਸ਼ਨਾਨ ਕਰਾਇਆ, ਨਾ ਆਪਣੀ ਹੱਥੀ ਚਿਖਾ ਚੁਣੀ, ਤੇ ਨਾ ਆਪਣੀ ਹੱਥੀ ਕਿਸੇ ਦੇ ਤਨ ਨੂੰ ਤੂੰ ਲਾਂਬੂ ਲਾਇਆ। ਸਾਹਿਬ ਕਿਰਪਾਲੂ ਜੀ ਜਦੋਂ ਚਮਕੌਰ ਦੀ ਗੜੀ ਤੋਂ ਨਿਕਲ ਗਏ, ਮਾਛੀਵਾੜੇ ਦੇ ਜੰਗਲਾਂ ਨੂੰ ਜਾ ਪਹੁੰਚੇ ਨੇ, ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ। ਦੇਖੋ ਕਿੰਨੇ ਕੁ ਸਿੱਖ ਨੇ ਜਿਹੜੇ ਉਚੇਚੇ ਕਦੀ ਚਮਕੌਰ ਦੀ ਗੜੀ ਤੇ ਮੇਰੇ ਕਲਗੀ ਵਾਲੇ ਦੇ ਪੁੱਤਰਾਂ ਨੂੰ ਮੱਥਾ ਟੇਕਣ ਜਾਂਦੇ ਨੇ। ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਨੂੰ ਮੱਥਾ ਟੇਕੇ ਕਿ ਸਾਹਿਬ ਕਿਰਪਾਲੂ ਜੀ ਚਲੇ ਗਏ। ਦੂਜੇ ਦਿਨ ਬੀਬੀ ਸ਼ਰਨ ਕੌਰ ਆਈ, ਹਰ ਸ਼ਰਨ ਕੌਰ ਨਹੀਂ, ਸ਼ਰਨ ਕੌਰ ਆਈ, ਉਹਨੇ ਦੀਵਾ ਮਾਲਿਆ ਤੇ ਭਾਈ ਵੀਰ ਸਿੰਘ ਲਿਖਦੇ ਨੇ ਇੱਕ ਇੱਕ ਦੀ ਲਾਸ਼ ਪਹਿਚਾਣੀ ਤੇ ਨਾਲੇ ਕਹੀ ਜਾਇਦਾਤਾ ਭਰਾ ਤਾਂ ਇੱਕ ਦੀ ਲਾਸ਼ ਨਹੀਂ ਦੇਖੀ ਜਾਂਦੀ, ਤੂੰ ਕਿਰਪਾ ਕਰੀ ਇਹਨਾਂ 40 ਭਰਾਵਾਂ ਦੀਆਂ ਲਾਸ਼ਾਂ ਮੈਂ ਵੇਖ ਕੇ ਡੋਲਾ ਨਾ, ਮੈਂ ਇਹਨਾਂ ਦੇ ਸੰਸਕਾਰ ਦੀ ਸੇਵਾ ਕਰ ਸਕਾਂ। ਇੱਕ ਇੱਕ ਦੀ ਲਾਸ਼ ਬੀਬੀ ਸ਼ਰਨ ਕੌਰ ਨੇ ਇਕੱਠੀ ਕੀਤੀ, ਚਿਖਾਂ ਚਿਣ ਕੇ ਲਾਂਬੂ ਲਾਇਆ, ਅੰਮ੍ਰਿਤ ਵੇਲੇ ਲਾਂਬੂ ਲਾਇਆ। ਓਨੀ ਦੇਰ ਨੂੰ ਹਕੂਮਤ ਨੇ ਤੱਕਿਆ ਕਿ ਕੋਈ ਸਵਾਣੀ ਲਾਂਬੂ ਲਾ ਕੇ ਕੋਲ ਬੈਠੀ ਸੋਹਿਲਾ ਪਈ ਪੜਦੀ ਏ। ਆਏ ਉਸ ਬੀਬੀ ਸ਼ਰਨ ਕੌਰ ਨੂੰ ਬਲਦੇ ਹੋਏ ਲਾਂਬੂ ਦੇ ਵਿੱਚ ਉਹਨਾਂ ਸੱਟ ਦਿੱਤਾ। ਸਮਾਂ ਲੰਘਿਆ, ਕੋਈ ਪ੍ਰੇਮੀ ਆਇਆ ਰਾਤ ਨੂੰ, ਉਹਨੇ ਸਾਰੀ ਰਾਖ ਇਕੱਠੀ ਕੀਤੀ। ਕਈ ਦਿਨਾਂ ਤੋਂ ਬਾਅਦ ਉਹ ਰਾਖ ਇਕੱਠੀ ਕਰਕੇ ਜ਼ਮੀਨ ਪੱਟੀ ਤੇ ਜਾਂਦੀ ਵਾਰੀ ਰਾਖ ਉਹ ਜ਼ਮੀਨ ਦੇ ਥੱਲੇ ਦਬਾ ਗਿਆ, ਮਿੱਟੀ ਵੀ ਦਬਾ ਗਿਆ। ਗੜੀ ਦਾ ਲੋਕਾਂ ਨੂੰ ਪਤਾ ਸੀ, ਪਰ ਇਹ ਨਹੀਂ ਸੀ ਪਤਾ ਕਿ ਕਲਗੀ ਵਾਲੇ ਦੇ ਪੁੱਤਰਾਂ ਦਾ ਸੰਸਕਾਰ ਕਿੱਥੇ ਹੋਇਆ ਹੈ, ਕਲਗੀ ਵਾਲੇ ਦੇ ਸਿੱਖਾਂ ਦਾ ਸੰਸਕਾਰ ਕਿੱਥੇ ਹੋਇਆ। ਮੈਂ ਕਹਿੰਦਾ ਖਾਲਸਾ ਪੰਥ ਦੇਖ, ਉਸ ਕੁਰਬਾਨੀ ਦੇ ਪੁਤਲੇ ਨੇ ਜੇ ਪੁੱਤਰ ਦਿੱਤੇ ਨੇ, ਤੇ ਮੈਂ ਇੱਕ ਸਿੱਖ ਦਾ ਜ਼ਰੂਰ ਜ਼ਿਕਰ ਕਰਨਾ। ਕਰਮ ਸਿੰਘ ਹਿਸਟੋਰੀਅਨ ਨੇ ਇੱਕ ਕਿਤਾਬ ਐਡਿਟ ਕੀਤੀ ਸੀ, ਬਹੁ ਮੁੱਲੇ ਇਤਿਹਾਸਕ ਲੇਖ, ਉਹਦੇ ਪੰਨਾ 73 ਤੇ ਬੀਬੀ ਜਸਵੰਤ ਕੌਰ ਦੇ ਕੁਝ ਲੇਖ ਨੇ। ਉਹਦੇ ਲੇਖ ਸਨ ਕਿ ਗੁਰੂ ਕੇ ਸਿੱਖ ਤੇ ਅਜੋਕੇ ਸਿੱਖ, ਪੁਰਾਤਨ ਸਿੱਖ ਤੇ ਅਜੋਕੇ ਸਿੱਖ, ਕਿਸੇ ਸਿੱਖ ਭਾਵਨਾ ਵਾਲੇ ਨੇ ਉੱਥੇ ਰਾਖ ਮਿੱਟੀ ਥੱਲੇ ਦਬਾ ਦਿੱਤੀ, ਪਰ ਥਾਂ ਨਾ ਲੱਭੇ ਕਿਹੜੀ ਸੀ। ਨੇੜੇ ਬੇਲਾ ਪਿੰਡ ਹੈ, ਇੱਥੋਂ ਦੇ ਰਾਈਸ ਸਰਦਾਰ ਸਨ ਦਿਆਲ ਸਿੰਘ। ਜਦੋਂ ਇਹਨਾਂ ਨੂੰ ਪਤਾ ਲੱਗਾ, ਕਹਿੰਦੇ ਨੇ ਕਈ ਪਿੰਡਾਂ ਦੇ ਮਾਲਕ ਸਨ ਸਰਦਾਰ ਦਿਆਲ ਸਿੰਘ, ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੇਲੇ ਪਿੰਡ ਤੋਂ ਤੁਰਨਾ, ਪੈਦਲ ਚਮਕੌਰ ਸਾਹਿਬ ਆਉਣਾ ਤੇ ਆ ਕੇ ਕਲਗੀ ਵਾਲੇ ਦੀ ਗੜੀ ਜਿੱਥੇ ਸੀ ਉੱਥੇ ਨਮਸਕਾਰ ਕਰਨੀ। ਤਵੱਜੋ ਦਿਓ ਤੇ ਲੋਕਾਂ ਨੂੰ ਪੁੱਛਣਾ, ਉਹ ਮੈਨੂੰ ਘੱਟੋ ਘੱਟ ਇਹ ਤਾਂ ਦੱਸ ਦਿਓ ਮੇਰੇ ਪੁੱਤਰਾਂ ਦੇ ਦਾਨੀ ਦੇ ਪੁੱਤਰਾਂ ਦਾ ਸੰਸਕਾਰ ਕਿੱਥੇ ਹੋਇਆ ਸੀ, ਮੈਨੂੰ ਇਹ ਦੱਸ ਦਿਓ ਉਹਨਾਂ ਦੀ ਰਾਖ ਕਿੱਥੇ ਵੇ। ਪੁੱਛੀ ਜਾਣਾ ਲੋਕਾਂ ਤੋਂ, ਲੱਭਦਿਆਂ ਲਭਾਂਦਿਆਂ ਜਿੱਥੇ ਤੁਸੀਂ ਗੁਰਦੁਆਰਾ ਸ਼ਹੀਦ ਗੰਧ ਕਤਲਗੜ੍ਹ ਸਾਹਿਬ ਤੱਕਦੇ ਹੋ, ਉਹ ਅਸਥਾਨ ਸਰਦਾਰ ਦਿਆਲ ਸਿੰਘ ਨੂੰ ਲੱਭ ਗਈ। ਉਹਦੇ ਨਾਲ ਇੱਕ ਬੌਲੀ ਵੀ ਬਣੀ, ਤੁਹਾਨੂੰ ਪਤਾ ਹੋਣਾ, ਉਹ ਥਾਂ ਲੱਭ ਗਈ। ਸਰਦਾਰ ਦਿਆਲ ਸਿੰਘ ਉਸ ਦਿਨ ਉਸ ਥਾਂ ਤੇ ਬੈਠ ਕੇ ਚੌਂਕੜਾ ਮਾਰ ਕੇ ਬੈਰਾਗ ਵਿੱਚ ਇੰਨੇ ਰੋਏ ਖੇ ਮੇਰੇ ਸੱਚੇ ਪਾਤਸ਼ਾਹ ਕਿ ਕਦੀ ਉਹ ਸਮਾਂ ਹੁੰਦਾ ਅੱਜ ਮੈਂ ਇਸ ਰਾਖ ਵਿੱਚ ਕਿਤੇ ਮੈਂ ਵੀ ਸਮਾਇਆ ਹੁੰਦਾ ਪਰ ਮੈਂ ਤੇਰਾ ਕੋਟਾਨ ਕੋਟ ਸ਼ੁਕਰ ਕਰਨਾ ਮੈਨੂੰ ਤੇਰੇ ਪੁੱਤਰਾਂ ਦੀ ਇਸ ਅਸਥਾਨ ਦੀ ਸੇਵਾ ਦਾ ਮੌਕਾ ਮਿਲਿਆ ਦੂਜੇ ਦਿਨ ਆਏ ਕੇਸੀ ਇਸ਼ਨਾਨ ਕੀਤਾ ਲੱਕੜਾਂ ਮੰਗਾਈਆਂ ਸੀਮੈਂਟ ਮੰਗਾਇਆ ਜਾਂ ਜੋ ਵੀ ਸਮਾਨ ਚਾਹੀਦਾ ਸੀ ਮਕਾਨ ਨੂੰ ਉਸਾਰਨ ਲਈ ਚੋਨਾ ਚੂਨਾ ਇੱਟਾਂ ਲੱਕੜੀ ਸਭ ਕੁਝ ਮੰਗਾ ਕੇ ਤੇ ਜਦੋਂ ਅਰਦਾਸ ਸ਼ੁਰੂ ਹੋਣ ਲੱਗੀ ਨਾ ਵੀ ਅੱਜ ਨੀਂਹ ਪੱਥਰ ਰੱਖਣੀ ਹੈ ਤੇ ਸਰਦਾਰ ਜੀ ਕਹਿੰਦੇ ਆ ਕਿ ਮੈਂ ਰੋਜ਼ ਇਸ ਦੀ ਨਿਗਰਾਨੀ ਆਪਣੀ ਥੱਲੇ ਮੈਂ ਸੇਵਾ ਕਰਾਣੀ ਸ਼ਾਮ ਨੂੰ ਸੋਦਰ ਦਾ ਪਾਠ ਹੋਇਆ ਉਸ ਥਾਂ ਤੇ ਸਰਦਾਰ ਦਿਆਲ ਸਿੰਘ ਕਹਿੰਦੇ ਆ ਬਾਬਾ ਜੀ ਜਿਹੜੇ ਭਾਈ ਸਾਹਿਬ ਸਨ ਕਿ ਅੱਜ ਅਰਦਾਸ ਵਿੱਚ ਜਿੰਨੀ ਦੇਰ ਤੱਕ ਇਹ ਸੇਵਾ ਚੱਲਦੀ ਰਹੇ ਇਮਾਰਤ ਦੀ ਤੁਸੀਂ ਇੱਕ ਅਰਦਾਸ ਕਰਨੀ ਏ ਕਿ ਖੇ ਕਲਗੀ ਵਾਲਿਆ ਦਿਆਲ ਸਿੰਘ ਦੀ ਅੰਸ ਨਾ ਰਹੇ ਦਿਆਲ ਸਿੰਘ ਦੀ ਬੰਸ ਨਾ ਰਹੇ ਮੇਰੇ ਘਰ ਪੁੱਤਰ ਧੀ ਨਾ ਹੋਵੇ ਮੈਂ ਇਸੇ ਤਰ੍ਹਾਂ ਦੁਨੀਆਂ ਤੋਂ ਚਲਾ ਜਾਵਾਂ ਜਦੋਂ ਇਹ ਸ਼ਬਦ ਕਹੇ ਨਾਲ ਦੇ ਰੋ ਪਏ ਕਿ ਸਰਦਾਰ ਜੀ ਇਹ ਸ਼ਬਦ ਕਿਉਂ ਉਹਨਾਂ ਕਿਹਾ ਗ੍ਰੰਥੀ ਸਾਹਿਬ ਮੇਰੇ ਤੇ ਪਰ ਪੁਕਾਰ ਕਰ ਇਹ ਅਰਦਾਸ ਵਿੱਚ ਤੂੰ ਰੋਜ਼ ਕਹਿਣੇ ਕਿ ਮੇਰੇ ਘਰ ਪੁੱਤਰ ਧੀ ਨਾ ਪਏ ਮੇਰੀ ਅੰਸ ਨਾ ਚੱਲੇ ਜੇ ਪੁੱਛਿਆ ਕਿਉਂ ਤੇ ਕਹਿਣ ਲੱਗੇ ਇਹ ਉਹ ਥਾਂ ਹੈ ਜਿਤ ਪੰਥ ਦੀ ਖਾਤਰ ਆਪਣੇ ਪੁੱਤਰ ਗੁਰੂ ਜਾਣ ਲੱਗਿਆ ਸਦਾ ਲਈ ਦੇ ਗਿਆ ਮੈਂ ਤਾਂ ਇਮਾਰਤ ਬਣਾਉਣੀ ਏ ਕੱਲ ਨੂੰ ਮੇਰੀ ਸੰਤਾਨ ਇਸ ਇਮਾਰਤ ਉੱਤੇ ਕਬਜ਼ਾ ਨਾ ਕਰ ਲੈ ਇਹ ਨਾ ਕਹੇ ਕਿ ਸਾਡੇ ਬਾਪ ਨੇ ਬਣਾਈਏ ਪੰਥ ਦਾ ਵਾਲੀ ਤਾਂ ਪੁੱਤਰ ਵੀ ਦੇ ਗਿਆ ਮੈਂ ਚਾਹੁੰਦਾ ਇਹ ਪੰਥ ਦਾ ਚਾਨਣ ਮੁਨਾਰਾ ਬਣੇ ਗੁਰਸਿੱਖੋ ਉਹਨੇ ਇਮਾਰਤ ਬਣਾਈ ਅੱਲਾ ਯਾਰ ਖਾਂ ਜੋਗੀ ਨੇ ਉੱਥੇ ਇੱਕ ਸ਼ੇਰ ਤੇ ਲਿਖਿਆ ਉਹ ਕਹਿੰਦਾ ਹਿੰਦੁਸਤਾਨ ਤੀਰਥਾਂ ਦਾ ਦੇਸ਼ ਹੈ ਇੱਥੇ ਬੜੇ ਤੀਰਥ ਨੇ ਕਈ ਪੁਰੀਆਂ ਨੇ ਕਈ ਧਰਮ ਅਸਥਾਨ ਨੇ ਉਹ ਕਹਿੰਦਾ ਖਾਲਸਾ ਬਾਹਰ ਭਟਕਣ ਦੀ ਥਾਂ ਤੂੰ ਚਮਕੌਰ ਦੀ ਗੜੀ ਵਿੱਚ ਆਈ ਤੇ ਗੁਰੂ ਕਲਗੀ ਵਾਲੇ ਦੇ ਪੁੱਤਰ ਜਿੱਥੇ ਸ਼ਹੀਦ ਹੋਏ ਨੇ ਇਸ ਮਿੱਟੀ ਨੂੰ ਚੁੱਕ ਕੇ ਮੱਥੇ ਤੇ ਲਾਈ ਕਹਿੰਦਾ ਮੈਨੂੰ ਤੇ ਇੰਜ ਪ੍ਰਤੀਤ ਹੁੰਦਾ ਕਿ ਜਿਹੜੀ ਸੂਰਜ ਦੀ ਚਮਕ ਧਰਤੀ ਤੇ ਪੈਂਦੀ ਏ ਇਹ ਚਮਕ ਵੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਗਈ ਹੈ ਕਹਿੰਦਾ ਬਸ ਉਹਨੇ ਸ਼ਬਦ ਵਰਤੇ ਸਨ ਬਸ ਹਿੰਦ ਮੇਂ ਏਕ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਬਸ ਹਿੰਦ ਮੇਂ ਏਕ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰੋਂ ਮੇਂ ਯਹੀ ਸੇ ਸਤਾਰੇ ਬਣ ਕੇ ਗਏ ਆਸਮਾਂ ਕੇ ਲੀਏ ਕਿ ਹੈ ਅਸਮਾਨ ਵੀ ਚਮਕਦੇ ਤਾਰਿਓ ਤੁਹਾਡੀ ਚਮਕ ਤਾਂ ਮੱਧਮ ਪੈ ਜਾਏਗੀ ਸੂਰਜ ਦੀ ਰੋਸ਼ਨੀ ਤਾਂ ਇੱਕ ਦਿਨ ਬੁਝ ਜਾਏਗੀ ਪਰ ਕਲਗੀ ਵਾਲਿਆ ਤੇਰੇ ਸ਼ਹੀਦ ਪੁੱਤਰਾਂ ਤੇ ਸਿੱਖਾਂ ਦੀ ਲੋ ਨੇ ਸਦਾ ਬਲਦੀ ਰਹਿਣਾ ਆਓ ਉਸ ਕਲਗੀ ਵਾਲੇ ਦੇ ਪੁੱਤਰਾਂ ਨੂੰ 300 ਸਾਲ ਉਹਨਾਂ ਨੂੰ ਖੋ ਜਾਣਾ ਉਹ ਅਸੀਂ ਕਰਜ਼ ਨਹੀਂ ਕਦੀ ਲਾ ਸਕਦੇ ਘੱਟੋ ਘੱਟ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵਰਗੇ ਆਪਣੇ ਸਰੂਪ ਹੀ ਬਣਾ ਲਈਏ ਗੁਰੂ ਕਲਗੀ ਵਾਲੇ ਦੇ ਪੁੱਤਰ ਬਣ ਜਾਈਏ ਸਾਹਿਬ ਧੰਨ ਗੁਰੂ ਕਲਗੀ ਵਾਲਾ ਮਿਹਰ ਕਰੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।